ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਤਸੰਗ ਜੀਓ, ਸੋਰਠ ਰਾਗ ਦਾ ਇਹ ਪਾਵਨ ਪਵਿੱਤਰ ਵਾਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ। ਤਾਤ ਗਵਾਇਆ ਗੁਰ ਪੂਰਿਆ, ਸਰੀਰ ਵਿੱਚ ਤਪਸ਼ ਤਾਤ ਪਰਮਾਤਮਾ ਨੇ ਸੀਮਾ ਵਿੱਚ ਰੱਖਿਆ ਹੋਇਆ ਹੈ। 98 ਡਿਗਰੀ ਤੱਕ ਸਰੀਰ ਵਿੱਚ ਗਰਮੀ ਰਵੇ, ਮਨੁੱਖ ਤੰਦਰੁਸਤ ਹੈ, ਸਵਸਥ ਹੈ। ਪਰ ਇਹ ਤਾਪ, ਇਹ ਤਪਸ਼ 99 ਹੋ ਜਾਏ, ਫਿਰ ਮਨੁੱਖ ਕੋਈ ਢਿੱਲਾਪਣ ਮਹਿਸੂਸ ਕਰਦਾ, ਕਿਉਂਕਿ ਥੋੜਾ ਤਾਪ ਵਧ ਗਿਆ। 100 ਹੋ ਜਾਏ ਫਿਰ ਜ਼ਿਆਦਾ ਅਧਿਕ ਮਹਿਸੂਸ ਕਰਦਾ ਹੈ, ਚੱਲਣਾ ਫਿਰਨਾ ਔਖਾ ਹੋ ਜਾਂਦਾ ਹੈ। ਕਿਧਰੇ 101 ਹੋ ਜਾਏ ਫਿਰ ਤੇ ਲੇਟ ਜਾਂਦਾ ਹੈ, ਫਿਰ ਤੇ ਬੈਠਣਾ ਵੀ ਔਖਾ। 100 ਤੇ ਪਹੁੰਚਦਿਆਂ ਚੱਲਣਾ ਫਿਰਨਾ ਔਖਾ, 101 ਹੋ ਗਿਆ ਤਾਂ ਹੁਣ ਬੈਠਣਾ ਔਖਾ, ਲੇਟਣਾ ਹੀ ਪਏਗਾ। 102 ਹੋ ਗਿਆ ਤਾਂ ਪੀੜਾ ਜ਼ਿਆਦਾ ਮਹਿਸੂਸ ਹੁੰਦੀ ਹੈ। 103 ਹੋ ਗਿਆ, 104 ਹੋ ਗਿਆ, 105 ਹੋ ਗਿਆ, ਬੇਹੋਸ਼ ਹੋ ਜਾਂਦਾ। ਤਪਸ਼ ਵੱਧ ਗਈ, ਤਾਪ ਵੱਧ ਗਿਆ। ਇਹ ਜੋ ਸਰੀਰ ਦੇ ਅੰਦਰ 5 ਤੱਤ ਨੇ, ਇਹਨਾਂ ਦਾ ਸੰਯੋਗ ਪਰਿਪੂਰਨ ਪਰਮਾਤਮਾ ਨੇ ਸੀਮਾ ਵਿੱਚ ਬਣਾਇਆ ਹੋਇਆ ਹੈ, ਸੀਮਤ ਬਣਾਇਆ ਹੋਇਆ। ਇਹ ਕਦੀ ਕਦੀ ਕਈ ਕਾਰਨਾਂ ਕਰਕੇ ਅਸੀਮ ਹੋ ਜਾਂਦੇ ਹਨ, ਔਰ ਸਰੀਰ ਦਾ ਫਿਰ ਬੈਲੈਂਸ ਵਿਗੜ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਬੜਾ ਸੁੰਦਰ ਵਾਕ ਹੈ, ਕਾਡ ਕੁਠਾਰ ਪਿਤ ਬਾਤਕਾਰਾ ਔਖਦ ਹਰ ਕੋ ਨਾ। ਇਹ ਜੋ ਤਵਾਜ਼ਨ ਡਾਵਾਂ ਡੋਲ ਹੁੰਦਾ, ਇਹ ਜੋ ਸੰਤੁਲਨ ਵਿਗੜਦਾ ਸਰੀਰ ਦਾ, ਮਹਾਰਾਜ ਨੇ ਵੀ ਉਸਦਾ ਜ਼ਿਕਰ ਕੀਤਾ ਹੈ, ਕਾਟ ਕੁਠਾਰ ਪਿਤ ਬਾਤ ਅਹੰਕਾਰ। ਪਿਤ ਗਰਮੇ ਵੱਧ ਗਈ ਹੈ, ਬਾਦ ਵਾਯੂ ਹਵਾ, ਸਰੀਰ ਵਿੱਚ ਜਿਤਨੀ ਪਵਨ ਚਾਹੀਦੀ ਹੈ ਘਟ ਗਈ ਹੈ ਜਾਂ ਵੱਧ ਗਈ ਹੈ। ਜੈਸੇ ਅਸੀਂ ਦੇਖਦੇ ਹਾਂ ਗੱਡੀ ਦੇ ਟਾਇਰਾਂ ਵਿੱਚ, ਬੱਸਾਂ ਟਰੱਕਾਂ ਕਾਰਾਂ ਵਿੱਚ, ਇੱਕ ਸੀਮਤ ਦਾਇਰੇ 'ਚ ਹਵਾ ਰਹਿ ਤਾਂ ਹੀ ਠੀਕ ਹੈ। ਘੱਟ ਹੈ, ਬਹੁਤ ਵੱਧ ਹੈ, ਉਸ ਢੰਗ ਨਾਲ ਗੱਡੀ ਨਹੀਂ ਚੱਲੇਗੀ ਜਿਸ ਢੰਗ ਨਾਲ ਚੱਲਣੀ ਚਾਹੀਦੀ ਹੈ। ਵੱਧ ਹਵਾ ਹੈ ਤਾਂ ਕੱਢਣੀ ਪੈਂਦੀ ਹੈ, ਘੱਟ ਹੈ ਤਾਂ ਭਰਨੀ ਪੈਂਦੀ ਹੈ। ਅੱਜ ਤੱਕ ਸਰੀਰ ਦੇ ਅੰਦਰ ਜਿੰਨੇ ਰੋਗ ਪੈਦਾ ਹੁੰਦੇ ਨੇ, ਜਿਹਨੂੰ ਸਰੀਰਕ ਰੋਗ ਕਹਿ ਦਈਏ, ਉਹਦੇ ਕਾਰਨ ਇਹ 3 ਮੰਨੇ ਗਏ ਨੇ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਕਾਇਦਾ ਇਹਨਾਂ ਦਾ ਜ਼ਿਕਰ ਕੀਤਾ ਹੈ, ਪਿੱਤ ਵਾਯੂ ਅਤੇ ਕਫ, ਵਾਤ ਪਿੱਤ ਕਫ। ਵਾਤ ਵਾਯੂ ਹਵਾ ਨੂੰ ਫਾਰਸੀ ਵਿੱਚ ਕਹਿੰਦੇ ਨੇ ਬਾਦ, ਬਾਦ ਹਵਾ, ਹਵਾ ਵੱਧ ਗਈ ਹੈ ਤਾਂ ਕਹਿੰਦੇ ਨੇ ਇਹ ਸਰੀਰ ਬਾਦੀ ਹੈ। ਬਾਦੀ ਤੋਂ ਮੁਰਾਦ ਹਵਾ ਵਧੀ ਹੋਈ ਹੈ। ਪਿੱਤ ਗਰਮੀ ਵੱਧ ਗਈ ਹੈ। ਕਫ ਸਰੀਰ ਦੇ ਵਿੱਚ ਜਿਤਨੀ ਪਾਣੀ ਦੀ ਮਿਕਦਾਰ ਚਾਹੀਦੀ ਹੈ, ਜਿਤਨੀ ਠੰਡਕ ਚਾਹੀਦੀ ਹੈ, ਉਹ ਵੱਧ ਗਈ ਹੈ, ਉਹ ਵੱਧ ਗਈ ਹੈ। ਇਹ ਅੱਗ ਤੇ ਪਾਣੀ ਪਰਮਾਤਮਾ ਸਰੀਰ ਦੇ ਇਕੱਠਾ ਰੱਖਦਾ, ਜਿਵੇਂ ਕਾਰ ਬੱਸ ਦੇ ਇੰਜਨ ਦੇ ਚ ਪੈਟਰੋਲ ਵੀ ਪਾਉਣਾ ਪੈਂਦਾ, ਤੋ ਪੈਟਰੋਲ ਕੀ ਹੈ ਅੱਗ, ਰੇਡੀਏਟਰ ਦੇ ਚ ਪਾਣੀ ਵੀ ਪਾਉਣਾ ਪੈਂਦਾ ਤਾਂ ਚੱਲਦੀ ਹੈ। ਸਰੀਰ ਦੀ ਮਸ਼ੀਨਰੀ ਦੇਖ ਕੇ ਹੀ ਬਾਹਰ ਮਸ਼ੀਨਰੀ ਬਣਾਈ ਗਈ ਹੈ, ਚੱਲੇਗੀ ਤੇ ਅੱਗ ਨਾਲ, ਅੱਗ ਨਾਲ, ਪੈਟਰੋਲ ਨਾਲ ਹੀ ਗੱਡੀ ਚੱਲੇਗੀ। ਪਰ ਇਹ ਅਗਨ ਵੱਧ ਨਾ ਜਾਏ, ਇਹ ਤਪਸ਼ ਵੱਧ ਨਾ ਜਾਏ, ਓਵਰ ਹੀਟ ਨਾ ਹੋ ਜਾਏ, ਤਾਂ ਫਿਰ ਰੇਡੀਏਟਰ ਦੇ ਚ ਪਾਣੀ ਪਾਉਣਾ ਪੈਂਦਾ। ਇਹ ਪਿੱਤ ਇੱਕ ਦਿਨ ਦੇ ਚ ਵੀ ਵੱਧ ਸਕਦੀ ਹੈ ਸਰੀਰ ਦੇ, ਜੇ ਦਿਨ ਭਰ ਪਾਣੀ ਨਾ ਪੀਤਾ ਜਾਏ। ਦੋ ਦਿਨ ਨਹੀਂ ਪੀਤਾ ਵੱਧ ਗਈ, ਤਿੰਨ ਦਿਨ ਨਹੀਂ ਪੀਤਾ ਆਯੁਰਵੇਦ ਆਚਾਰੀਆ ਕਹਿੰਦੇ ਨੇ ਮੌਤ ਹੋ ਜਾਏਗੀ। ਪਾਣੀ ਦਾ ਤਿਆਗ ਲੰਮੇ ਸਮੇਂ ਤੱਕ ਨਹੀਂ ਹੋਵੇਗਾ, ਅਗਨ ਸਰੀਰ ਵਿੱਚ ਵੱਧਦੀ ਜਾਏਗੀ। ਉਸ ਅੱਗ ਨੇ ਜੋ ਅੰਦਰ ਭੋਜਨ ਹੋਣਾ ਹੈ ਉਹ ਤੇ ਉਸ ਨੂੰ ਜਲਾ ਦੇਣਾ ਹੈ, ਖਤਮ ਕਰ ਦੇਣਾ ਹੈ। ਔਰ ਕਿਉਂਕਿ ਉਸ ਅੱਗ ਨੂੰ ਕੰਮ ਕਰਨ ਵਾਸਤੇ ਅੰਦਰ ਕੁਛ ਨਹੀਂ ਹੋਵੇਗਾ, ਤਾਂ ਵੱਧਦੀ ਜਾਏਗੀ, ਵੱਧਦੀ ਜਾਏਗੀ, ਵੱਧਦੀ ਜਾਏਗੀ। ਖੈਰ, ਸਰੀਰ ਦੇ ਰੋਗ ਦੇ ਇਹ ਤਿੰਨ ਕਾਰਨ ਮੰਨੇ ਗਏ ਨੇ, ਵਾਤ, ਪਿੱਤ, ਕਫ। ਵੱਧ ਗਿਆ ਪਾਣੀ, ਠੰਡਕ ਵੱਧ ਗਈ ਹੈ। ਜਿੱਥੇ ਜਿੱਥੇ ਬਰਫ਼ ਪੈਂਦੀ ਹੈ, ਗੱਡੀਆਂ ਸਟਾਰਟ ਨਹੀਂ ਆਉਂਦੀਆਂ, ਹੀਟਰ ਦੇ ਨਾਲ ਇੰਜਨ ਨੂੰ ਗਰਮ ਕਰਨਾ ਪੈਂਦਾ ਕਿਉਂਕਿ ਠੰਡ ਬਹੁਤ ਜ਼ਿਆਦਾ, ਠੰਡ ਬਹੁਤ ਜ਼ਿਆਦਾ। ਠੰਡਕ ਵੱਧ ਗਈ ਹੈ, ਇਹਨੇ ਸਰੀਰ ਦੇ ਕੱਫ ਨੂੰ ਵਧਾ ਦੇਣਾ ਹੈ। ਵਾਯੂ ਵੱਧ ਗਈ ਹੈ, ਉਸ ਸਰੀਰ ਨੂੰ ਕਹਿੰਦੇ ਨੇ ਇਹ ਬਾਦੀ ਸਰੀਰ ਹੈ। ਪਿੱਤ ਵੱਧ ਗਈ ਹੈ, ਗਰਮੀ ਵੱਧ ਗਈ ਹੈ। ਇਹਨਾਂ ਤਿੰਨਾਂ ਨੂੰ ਬੈਲੈਂਸ ਦੇ ਚ ਕਰਨ ਵਾਸਤੇ ਕੁਝ ਖੁਰਾਕ ਹੈ। ਇਸ ਵਾਸਤੇ ਬੈਲੈਂਸ ਵਿਗੜਦਾ ਹੈ ਆਹਾਰ ਨਾਲ, ਬੈਲੈਂਸ ਸੁਧਰਦਾ ਹੈ ਆਹਾਰ ਨਾਲ। ਇਹੀ ਕਾਰਨ ਹੈ ਕਿ ਵੈਦ ਧਨੰਤਰ ਐਸਾ ਕਹਿੰਦੇ ਨੇ, ਆਹਾਰ ਚਿਕਿਤਸਾ, ਆਹਾਰ ਹੀ ਔਸ਼ਧੀ ਹੈ, ਆਹਾਰ ਹੀ ਦਵਾਈ ਹੈ, ਆਹਾਰ ਰੋਗ, ਆਹਾਰ ਹੀ ਰੋਗ ਹੈ, ਆਹਾਰ ਹੀ ਰੋਗ, ਆਹਾਰ ਰੋਗ, ਖਾਣਾ ਪੀਣਾ ਰੋਗ ਹੈ। ਆਹਾਰ ਚਿਕਿਤਸਾ, ਖਾਣਾ ਪੀਣਾ ਹੀ ਇਲਾਜ ਹੈ, ਖਾਣਾ ਪੀਣਾ ਹੀ ਰੋਗ ਹੈ। ਇਹਨੂੰ ਫਿਰ ਇੰਜ ਕਹਿੰਦੇ ਨੇ, ਖਾਣਾ ਪੀਣਾ ਅੰਮ੍ਰਿਤ ਹੈ, ਖਾਣਾ ਪੀਣਾ ਜ਼ਹਿਰ ਹੈ। ਕਿਧਰੇ ਹੋਰ ਵਹਿਮ ਤੋਂ ਮਾਤ ਦੇ ਚ ਨਾ ਪੈਣਾ, ਅਰਥਾਂ ਦਾ ਨਰਕ ਨਾ ਕਰਨਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਉਹ ਖਾਣਾ ਜਿਹਦੇ ਨਾਲ ਵਾਯੂ ਹੋਰ ਵੱਧ ਜਾਏ, ਗਰਮੀ ਵੱਧ ਜਾਏ ਜਾਂ ਕਫ ਵੱਧ ਜਾਏ, ਇਹ ਖਾਣਾ ਤੇ ਖੁਆਰੀ ਪੈਦਾ ਕਰੇਗਾ, ਸਰੀਰ ਦੇ ਚ ਰੋਗ ਪੈਦਾ ਕਰੇਗਾ। ਇਹਦਾ ਇਤਨਾ ਹੀ ਮਤਲਬ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾ ਦੇ ਤਨ ਪੀੜੀਏ, ਮਨ ਮੈਂ ਚਲੇ ਵਿਕਾਸ। ਇਕਦਮ ਸਰੀਰ ਦੱਸ ਦਿੰਦਾ ਹੈ ਜੋ ਕੁਝ ਸਰੀਰ ਦੇ ਚ ਪਾਇਆ ਗਿਆ ਉਹਦੇ ਨਾਲ ਵਾਯੂ, ਕਫ ਜਾਂ ਪਿੱਤ ਵੱਧ ਗਈ ਹੈ, ਵੱਧ ਗਈ ਹੈ, ਇਕਦਮ ਸਰੀਰ ਦੱਸ ਦਿੰਦਾ। ਫਿਰ ਸਹਿਜੇ ਸਹਿਜੇ ਸੰਜਮ ਨਾ ਰੱਖਿਆ ਜਾਏ, ਵਾਯੂ ਵੱਧ ਕੇ ਤਰ੍ਹਾਂ ਤਰ੍ਹਾਂ ਦੇ ਰੋਗਾਂ ਨੂੰ ਜਨਮ ਦਿੰਦੀ ਹੈ। ਉਹਨਾਂ ਰੋਗਾਂ ਦਾ ਕਾਰਨ ਵਾਯੂ ਹੋਵੇਗਾ, ਬਾਦ ਹੋਵੇਗੀ। ਸੰਜਮ ਨਹੀਂ ਰੱਖਿਆ ਗਿਆ ਤੇ ਗਰਮ ਚੀਜ਼ਾਂ ਖਾਈ ਗਿਆ ਖਾਈ ਗਿਆ ਖਾਈ ਗਿਆ, ਜਿਨ੍ਹਾਂ ਦੀ ਤਾਸੀਰ ਹੀ ਗਰਮ ਹੈ, ਬਹੁਤ ਗਰਮ ਹੈ, ਤੇ ਪਿੱਤ ਵੱਧਦੀ ਗਈ ਵੱਧਦੀ ਗਈ, ਇਹ ਅਨੇਕਾਂ ਰੋਗਾਂ ਨੂੰ ਜਨਮ ਦੇਵੇਗੀ। ਠੰਡੀਆਂ ਚੀਜ਼ਾਂ ਪੀਤੀ ਜਾ ਰਿਹਾ। ਮੈਂ ਯੂਰਪ ਦੇ ਦੇਸ਼ਾਂ 'ਚ ਦੇਖ ਕੇ ਹੈਰਾਨ ਹੋ ਗਿਆ, ਉਹ ਸਰਦੀ ਦੀ ਰੁੱਤ ਦੇ 'ਚ ਵੀ ਕੋਕ ਪੀਤੀ ਜਾਂਦੇ ਨੇ, ਪੈਪਸੀ ਪੀਤੀ ਜਾਂਦੇ ਨੇ। ਇੱਥੇ ਤੇ ਮੈਂ ਹਿੰਮਤ ਨਾਲ ਕਹਿ ਰਿਹਾ, ਕਿਧਰੇ ਮੈਂ ਉੱਥੇ ਸਟੇਜ ਤੇ ਕਹਿ ਬੈਠਾ, ਮੈਂ ਕਿ ਇੰਨੀ ਠੰਡ, ਬਰਫਾਂ ਪਈਆਂ ਪੈਂਦੀਆਂ ਨੇ, ਤੇ ਤੁਸੀਂ ਫਿਰ ਸਾਰੇ ਯੂਰਪ ਦੇ ਲੋਕਾਂ ਦੀ ਕਮਰ ਦੁਖਦੀ ਹੈ, ਗਰਦਨ ਦੁਖਦੀ ਹੈ, ਬੁਰਾ ਹਾਲ ਹੈ, ਤੇ ਮੈਂ ਕਿ ਦੁਖੇਗੇ ਨਹੀਂ ਤੇ ਹੋਰ ਕੀ ਹੋਵੇਗਾ। ਮੈਨੂੰ ਇਹ ਜੋ ਕੋਲਡ ਡਰਿੰਕ ਬਣਾਉਂਦੀਆਂ ਨੇ, ਇੱਕ ਕੰਪਨੀ ਤੋਂ ਫੋਨ ਆਈ ਵੀ ਅਸੀਂ ਤੁਹਾਡੇ ਤੇ ਮੁਕੱਦਮਾ ਕਰ ਸਕਦੇ ਹਾਂ ਜੇ ਤੁਸੀਂ ਫਿਰ ਸਟੇਜ ਤੇ ਬੋਲਿਆ। ਹੁਣ ਉਹ ਤੇ ਪ੍ਰਚਾਰ ਕਰਦੇ ਨੇ ਤੁਸੀਂ ਸਰਦੀਆਂ 'ਚ ਵੀ ਪੀਓ ਤੇ ਠੀਕ ਹੈ। ਉਦੋਂ ਮੈਨੂੰ ਖਿਆਲ ਆਇਆ ਤੇ ਇਹਨਾਂ ਦੀ ਵਿਕਰੀ ਦੇ 'ਚ ਫਰਕ ਪਏਗਾ, ਤਾਂ ਮੈਨੂੰ ਧਮਕੀ ਦਿੰਦੇ ਪਏ ਨੇ ਵੀ ਤੁਸੀਂ ਬੋਲੋਗੇ ਇਹਦੇ ਉੱਤੇ ਤੁਹਾਨੂੰ ਚਾਰਜ ਕੀਤਾ ਜਾ ਸਕਦਾ। ਤਾਂ ਹੁਣ ਮੈਂ ਇਤਨਾ ਹੀ ਅਰਜ ਕਰਾਂ, ਸ਼ਰਬਤ ਇੰਜ ਕਹਿਦੇ ਆ, ਸ਼ਰਬਤ ਬਰਫ਼ ਪੈ ਰਹੀ ਹੈ, ਬੜੀ ਭਿਅੰਕਰ ਠੰਡ, ਤੇ ਹੁਣ ਸ਼ਰਬਤ ਪੀ ਰਿਹਾ ਜਿਹਦੀ ਤਾਸੀਰ ਠੰਡੀ ਹੈ, ਤੇ ਠੰਡ ਵੱਧਦੀ 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 ਪਤਾ ਨਹੀਂ ਕਿਤਨੇ ਭਿਅੰਕਰ ਰੋਗਾਂ ਨੂੰ ਜਨਮ ਦੇਵੇਗੀ, ਜਨਮ ਦੇਵੇ। ਹਰ ਤਰ੍ਹਾਂ ਦਾ ਖਾਣਾ ਹਰ ਰੁੱਤ ਦੇ ਵਿੱਚ ਨਹੀਂ ਹੈ। ਜੈਸੇ ਮੈਂ ਉਦਾਹਰਣ ਦਿਆਂ, ਕੁਦਰਤ ਕੁਛ ਫਲ ਮੌਸਮ ਦੇ ਮੁਤਾਬਕ ਪੈਦਾ ਕਰਦੀ ਹੈ, ਅੱਗੇ ਪਿੱਛੇ ਨਹੀਂ ਕਰਦੀ। ਜਿਸ ਮੌਸਮ ਦੇ ਜਿਹੜੀ ਸਾਗ ਸਬਜ਼ੀ ਤੇ ਫਲ ਕੁਦਰਤ ਪੈਦਾ ਕਰ ਰਹੀ ਹੈ, ਤਾਂ ਕੁਦਰਤ ਇਹ ਕਹਿ ਰਹੀ ਹੈ ਇਸ ਰੁੱਤ ਦੇ 'ਚ ਇਹ ਖਾਓ, ਇੰਨੀ ਗੱਲ, ਇੰਨੀ ਕੁਦਰਤ ਇਹ ਕਹਿ ਰਹੀ ਹੈ। ਪਰਮਾਤਮਾ ਸਾਨੂੰ ਇਹ ਕਹਿ ਰਿਹਾ, ਜਿਸ ਰੁੱਤ ਦੇ 'ਚ ਜਿਹੜੀ ਚੀਜ਼ ਮੈਂ ਪੈਦਾ ਹੀ ਨਹੀਂ ਕਰਦਾ, ਨਾ ਖਾਓ। ਲੇਕਿਨ ਅੱਜ ਸਾਧਨ ਨੇ, ਜਿਸ ਰੁੱਤ ਦੇ 'ਚ ਜਿਹੜੀ ਚੀਜ਼ ਪੈਦਾ ਨਹੀਂ ਆਉਂਦੀ, ਉਹਨੂੰ ਕੋਲਡ ਸਟੋਰੇਜ ਦੇ 'ਚ ਰੱਖ ਕੇ ਬੇਰੁੱਤਾ ਵੀ ਖਿਲਾਇਆ ਜਾ ਸਕਦਾ। ਹੁਣ ਮੈਂ ਫਿਰ ਥੋੜ੍ਹਾ ਜਿਹਾ ਸਹਿਮਾ, ਕਿਧਰੇ ਕੋਲਡ ਸਟੋਰੇਜ ਵਾਲੇ ਵੀ ਮੈਨੂੰ ਧਮਕੀ ਨਾ ਦੇਣ, ਬੇਰੁੱਤਾ ਵੀ ਖਿਲਾਇਆ ਜਾ ਸਕਦਾ, ਇਹ ਰੋਗ ਪੈਦਾ ਕਰੇਗਾ। ਜਿਸ ਚੀਜ਼ ਨੂੰ, ਜਿਸ ਸਾਗ ਸਬਜ਼ੀ ਨੂੰ, ਜਿਸ ਫਲ ਨੂੰ ਕੁਦਰਤ ਮੌਸਮ ਦੇ ਮੁਤਾਬਕ ਪੈਦਾ ਨਹੀਂ ਕਰਦੀ, ਉਹ ਚੀਜ਼ ਕੁਦਰਤ ਕਹਿ ਰਹੀ ਹੈ ਨਾ ਖਾ, ਨਾ ਖਾ। ਜਿਸ ਚੀਜ਼ ਨੂੰ ਪ੍ਰਕਿਰਤੀ, ਪਰਮਾਤਮਾ ਦਾ ਨਿਯਮ ਰੁੱਤ ਦੇ ਮੁਤਾਬਕ ਪੈਦਾ ਕਰਦਾ, ਉਹ ਖਾਓ, ਉਹ ਖਾਓ। ਆਪ ਸੁਣ ਕੇ ਹੈਰਾਨ ਹੋਵੋਗੇ, ਬਰਫ਼ ਪੈਂਦੀ ਹੋਵੇ ਤਾਂ ਵੀ ਕਣਕਾਂ ਪੱਕ ਜਾਂਦੀਆਂ ਨੇ, ਗਰਮੀ 'ਚ ਵੀ ਹੋ ਜਾਂਦੀ ਹੈ, ਸਰਦੀ 'ਚ ਵੀ ਹੋ ਜਾਂਦੀ ਹੈ। 12 ਮਹੀਨੇ ਠੰਡ ਹੈ ਯੂਰਪ ਦੇ 'ਚ, ਕਣਕਾਂ ਦੀ ਫਸਲ ਤੇ ਉਹ ਚੁੱਕਦੇ ਨੇ ਦੋ ਦੋ, ਇਹਨੂੰ ਹਰ ਵਕਤ ਖਾ ਸਕਦੇ ਹਾਂ, ਕਣਕ ਦਾ ਆਟਾ ਹਰ ਵਕਤ ਖਾ ਸਕਦੇ ਹਾਂ, ਕਿਉਂਕਿ ਹਰ ਰੁੱਤ ਦੇ 'ਚ ਪੈਦਾ ਹੋ ਜਾਂਦੀ ਹੈ। ਜਿਸ ਚੀਜ਼ ਨੂੰ ਪ੍ਰਕਿਰਤੀ ਹਰ ਰੁੱਤ ਦੇ 'ਚ ਪੈਦਾ ਕਰਦੀ ਹੈ, ਖਾ ਸਕਦੇ ਹਾਂ। ਹਰ ਮੌਸਮ ਦੇ ਜਿਸ ਚੀਜ਼ ਨੂੰ ਕੁਦਰਤ ਨਹੀਂ ਪੈਦਾ ਕਰਦੀ, ਤਾਂ ਕੁਦਰਤ ਸਾਨੂੰ ਮਨਾਹੀ ਕਰ ਰਹੀ ਹੈ, ਨਾ ਖਾਓ, ਨਾ ਖਾਓ। ਖਾਓਗੇ ਕਿਧਰੇ ਗਰਮੀ ਵਧੇਗੀ, ਕਿਧਰੇ ਠੰਡ ਵਧ ਜਾਏਗੀ ਸਰੀਰ ਚ, ਜਾਂ ਕਿਧਰੇ ਕੱਫ ਵਧ ਜਾਏਗੀ, ਵਾਯੂ ਵਧ ਜਾਏਗੀ। ਵਧੀ ਹੋਈ ਵਾਯੂ, ਵਧੀ ਹੋਈ ਪਿੱਤ ਗਰਮੀ ਤੇ ਵਧੀ ਹੋਈ ਠੰਡਕ ਸਰੀਰ ਦੀ ਇਹ ਰੋਗੀ ਕਰਦੇ। ਤੇ ਜੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇਨ ਆਯੁਰਵੇਦ ਆਚਾਰੀਆ ਦੇ ਰੂਪ ਵਿੱਚ ਇੱਥੇ ਲਈਏ, ਉਹ ਠੀਕ ਕਹਿ ਰਹੇ ਨੇ, ਬਾਬਾ ਹੋਰ ਖਾਣਾ ਖੁਸ਼ੀ ਕੁਵਾਰ, ਜਿਤ ਖਾ ਦੇ ਤਨ ਪੀੜੀਏ, ਮਨ ਮੈਂ ਚਲੇ ਵਿਕਾਰ। ਸੀਮਾ ਤੋਂ ਵਧਿਆ ਹੋਇਆ ਭੋਜਨ, ਬੇਰੁੱਤਾ ਭੋਜਨ ਸਰੀਰ ਨੂੰ ਖੁਆਰ ਕਰੇਗਾ, ਮਨ ਨੂੰ ਵਿਕਾਰੀ ਬਣਾਏਗਾ। ਇਹ ਆਹਾਰਕ ਰੋਗ ਨੇ, ਇਹ ਇਤਨੇ ਪੇਚੀਦਾ ਨਹੀਂ ਨੇ, ਇਹਨਾਂ ਦਾ ਇਲਾਜ ਹੈ ਆਹਾਰ ਨਾਲ ਪੈਦਾ ਹੋਏ ਨੇ, ਆਹਾਰ ਦੇ ਸੁਧਾਰ ਨਾਲ ਠੀਕ ਹੋ ਜਾਣਗੇ। ਇਹ ਰੋਗ ਆਹਾਰ ਨਾਲ ਪੈਦਾ ਹੋਏ ਨੇ, ਆਹਾਰ ਦੇ ਹੀ ਸੁਧਾਰ ਨਾਲ ਠੀਕ ਹੋ ਜਾਣਗੇ, ਠੀਕ ਹੋ ਜਾਣਗੇ। ਕੋਈ ਇੰਨੀ ਗਹਿਰੀ ਗੱਲ ਨਹੀਂ ਹੈ। ਹੁਣ ਮੈਂ ਦੂਸਰਾ ਪਹਿਲੂ ਬਿਆਨ ਕਰਾਂ। ਗੁਰਬਾਣੀ ਨੇ ਇਸ ਤਰ੍ਹਾਂ ਦੇ ਤਿੰਨ ਤਾਪਾਂ ਦਾ ਜ਼ਿਕਰ ਕੀਤਾ ਹੈ, ਔਰ ਇੱਕ ਜਗ੍ਹਾ ਨਹੀਂ, ਬਹੁਤ ਸਾਰੀ ਥਾਵਾਂ ਤੇ ਐਸਾ ਆਵੇਗਾ। ਭਾਰਤ ਦੇ ਤਮਾਮ ਸੰਤ ਰਿਸ਼ੀ ਇਹਨਾਂ ਤਿੰਨ ਤਾਪਾਂ ਦਾ ਜ਼ਿਕਰ ਕਰਦੇ ਨੇ। ਤਿੰਨੇ ਤਾਪ, ਹੁਣੇ ਭਾਈ ਸਾਹਿਬ ਜੀ ਇਹ ਪੰਕਤੀ ਪੜ੍ਹ ਰਹੇ ਸਨ, ਤਿੰਨੇ ਤਾਪ ਨਿਵਾਰਨ ਹਾਰਾ ਮੰਗਲ ਦੇ ਰੂਪ ਵਿੱਚ ਪੜ੍ਹ ਰਹੇ ਸਨ। ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ, ਤਾਂ ਕੋ ਬਿਗਨ ਨ ਕਉ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ। ਆਦ ਬਿਆਦ ਮਿੱਟੀ ਉਪਾਦ ਜਾਲ ਨ ਸਾਖੇ ਤਿੰਨੇ ਤਾਪ। ਇਹ ਤਿੰਨ ਤਾਪ ਕਿਹੜੇ ਨੇ? ਆਦ ਬਿਆਦ ਉਪਾਦ। ਇੱਕ ਆਦੀ ਰੋਗ ਜੋ ਜਨਮ ਤੋਂ ਹੀ ਨਾਲ ਹੈ ਔਰ ਅਨੰਤ ਜਨਮਾਂ ਤੋਂ ਚੱਲ ਰਿਹਾ, ਆਦੀ ਬਿਆਦ ਜੋ ਸਰੀਰ ਦੇ ਵਿੱਚ ਵਾਯੂ ਦੇ ਵਧਣ ਕਰਕੇ, ਪਿੱਤ ਦੇ ਵਧਣ ਕਰਕੇ ਔਰ ਕਫ ਦੇ ਵਧਣ ਕਰਕੇ, ਠੰਡ ਦੇ ਵਧਣ ਕਰਕੇ ਹੋ ਗਿਆ, ਇਹ ਬਿਆਦ। ਉਪਾਦ ਅਚਨਚੇਤ ਹਾਦਸਾ, ਚਲਦਿਆਂ ਚਲਦਿਆਂ ਗਿਰ ਗਿਆ ਤੇ ਲੱਤਾਂ ਟੁੱਟ ਗਈਆਂ। ਉਪਾਦ ਅਚਨਚੇਤ, ਕੋਈ ਬਹੁਤ ਵੱਡਾ ਹਾਦਸਾ ਹੋਰ ਹੋ ਗਿਆ, ਦੀਵਾਲੀਆ ਹੋ ਗਿਆ। ਕੋਈ ਭਿਅੰਕਰ ਹਾਦਸਾ ਹੋ ਗਿਆ ਔਰ ਅਚਨਚੇਤ ਹੋ ਗਿਆ, ਜਿਹਦਾ ਖਾਬੋ ਖਿਆਲ ਵੀ ਨਹੀਂ ਸੀ, ਜਿਹਦੇ ਬਾਰੇ ਕਦੀ ਸੋਚਿਆ ਵੀ ਨਹੀਂ ਸੀ ਵੀ ਮੇਰੇ ਨਾਲ ਐਸਾ ਵੀ ਹੋ ਸਕਦਾ, ਹੋ ਗਿਆ। ਉਪਾਦ, ਇਹ ਤਿੰਨ ਤਾਪ ਮੰਨੇ ਜਾਂਦੇ ਨੇ, ਆਦ ਬਿਆਦ ਉਪਾਦ। ਪੰਕਤੀ ਬੜੀ ਸੋਹਣੀ ਹੈ, ਆਦ ਬਿਆਦ ਮਿੱਟੀ ਉਪਾਦ ਜਾਲ ਨਾ ਸਾਖੇ ਤੀਨੇ ਤਾਪ। ਹੁਣ ਇਸ ਆਧਾਰ ਤੇ ਜਿਹੜੀ ਵਿਚਾਰ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ, ਧਿਆਨਪੂਰਵਕ ਸਰਵਣ ਕਰਨਾ, ਅਗਰ ਆਦੀ ਰੋਗ ਹੈ ਤਾਂ ਵਿਆਦ ਨਹੀਂ ਮਿਟੇਗੀ, ਅਗਰ ਆਦੀ ਰੋਗ ਹੈ ਤਾਂ ਉਪਾਦ ਵੀ ਨਹੀਂ ਮਿਟੇਗੀ। ਇਹ ਮੈਂ ਦੂਸਰਾ ਨੁਕਤਾ ਬਿਆਨ ਕਰ ਰਿਹਾ। ਅਗਰ ਆਦੀ ਰੋਗ ਮੌਜੂਦ ਹੈ ਤੇ ਆਦੀ ਰੋਗ ਸਾਰੇ ਰੋਗਾਂ ਦੀ ਜੜ ਹੈ, ਬੁਨਿਆਦ। ਦਵਾਈਆਂ ਔਸ਼ਧੀਆਂ ਪੱਤਿਆਂ ਨੂੰ ਕੱਟ ਦੇਣਗੇ, ਜੜ੍ਹਾਂ ਨੂੰ ਕੱਟ ਦੇਣਗੇ, ਕਿਉਂਕਿ ਆਦ ਰੋਗ ਜੋ ਹੈ ਸ਼ਾਖਾ ਨੂੰ ਕੱਟ ਦੇਣਗੇ। ਆਦ ਰੋਗ ਜੜ ਮੌਜੂਦ ਹੈ, ਇਹ ਰੋਗ ਫਿਰ ਪੈਦਾ ਹੋਣਗੇ, ਫਿਰ ਪੈਦਾ ਹੋਣਗੇ। ਮਨੁੱਖ ਜੀਵਨ ਦੇ ਵਿੱਚ ਇੱਕ ਦਫਾ ਰੋਗੀ ਨਹੀਂ ਆਉਂਦਾ, ਬਾਰ ਬਾਰ ਆਉਂਦਾ, ਬਾਰ ਬਾਰ ਆਉਂਦਾ। ਸਾਰੀ ਦੁਨੀਆਂ ਦੇ ਵਿੱਚ ਸਿਆਣੇ ਅੱਗੇ ਆਏ। ਸਿਆਣੇ ਨੂੰ ਫਾਰਸੀ ਦੇ ਵਿੱਚ ਕਹਿੰਦੇ ਨੇ ਹਕੀਮ, ਹਕੀਮ ਅੱਗੇ ਆਏ। ਸਿਆਣੇ ਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਵੈਦ, ਗਿਆਨੀ ਹੈ, ਸੂਝਵਾਨ ਹੈ, ਸਰੀਰ ਬਾਰੇ ਬਹੁਤ ਕੁਝ ਜਾਣਦਾ ਹੈ। ਵੈਦ ਅੱਗੇ ਆਏ, ਡਾਕਟਰ ਅੱਗੇ ਆਏ, ਹਕੀਮ, ਵੈਦ, ਡਾਕਟਰ ਅੱਗੇ ਆਏ ਆਦਿ ਕਾਲ ਤੋਂ। ਕੋਈ 4000 ਸਾਲ ਪਹਿਲੇ ਵੈਦ ਧਨੰਤਰ ਹੋਇਆ, ਅੱਜ ਦੀ ਗੱਲ ਨਹੀਂ ਹੈ। ਔਰ ਉਹਨੇ ਆਯੁਰਵੇਦ ਦੇ ਉੱਤੇ ਬੜੀ ਵੱਡੀ ਖੋਜ ਕੀਤੀ। ਕਹਿੰਦੇ ਨੇ ਹਜ਼ਾਰਾਂ ਜੜੀ ਬੂਟੀਆਂ ਦਾ ਉਸਨੇ ਸੁਭਾਅ ਲਿਖਿਆ, ਤਾਸੀਰ ਲਿਖੀ ਹੈ। ਇਹ ਜੜੀ ਬੂਟੀ ਠੰਡੀ ਹੈ, ਇਹ ਗਰਮ ਹੈ, ਔਰ ਇਹ ਵਾਯੂ ਪ੍ਰਧਾਨ ਹੈ। ਵਾਯੂ ਘਟ ਗਈ ਹੈ ਕਿਸੇ ਦੇ ਅੰਦਰ, ਇਹ ਖਾਵੇ। ਵਾਯੂ ਵੱਧ ਗਈ ਹੈ, ਇਹ ਨਹੀਂ। ਪਿੱਤ ਘਟ ਗਈ ਹੈ, ਇਹ ਉਹ ਜੜੀ ਬੂਟੀ ਖਾਵੇ। ਵੱਧ ਗਈ ਹੈ ਫਿਰ ਨਹੀਂ। ਜੜੀ ਬੂਟੀਆਂ ਦੀ ਜਿਹੜੇ ਉਸਨੇ ਸੁਭਾਅ ਲਿਖੇ ਨੇ, ਅਜੋਕੀ ਮੈਡੀਕਲ ਸਾਇੰਸ ਉਸ ਤੋਂ ਕੋਈ ਅਲੱਗ ਨਹੀਂ ਦੱਸ ਰਹੀ, ਉਹੀ ਕੁਛ ਕਹਿ ਰਹੀ ਹੈ। ਲੇਕਿਨ ਸਾਇੰਟਿਸਟ ਹੈਰਾਨ ਨੇ ਕਿ ਇਹਨਾਂ ਲੋਕਾਂ ਨੇ ਜੜੀ ਬੂਟੀਆਂ ਦੀ ਖੋਜ ਕਿਵੇਂ ਕੀਤੀ। ਕੋਈ ਲੈਬੋਰਟਰੀ ਨਹੀਂ ਸੀ, ਕੋਈ ਨਾਪਣ ਦੇ ਮੀਟਰ ਨਹੀਂ ਸਨ, ਜੋ ਅੱਜ ਸਾਰੇ ਸਾਧਨ ਮੌਜੂਦ ਨੇ, ਇਹ ਤੇ ਹੈ ਹੀ ਨਹੀਂ ਸਨ। ਇਹਨਾਂ ਰਿਸ਼ੀ ਮੁਨੀਆਂ ਨੇ ਹਜ਼ਾਰਾਂ ਜੜੀ ਬੂਟੀਆਂ ਦਾ ਸੁਭਾਅ ਕਿਵੇਂ ਦੱਸ ਦਿੱਤਾ, ਔਰ ਬਿਲਕੁਲ ਸਹੀ ਜੋ ਹਕੀਮ ਲੁਕਮਾਨ ਨੇ ਦੱਸਿਆ ਬਿਲਕੁਲ ਠੀਕ ਹੈ, ਜੋ ਵੈਦ ਧਨੰਤਰ ਨੇ ਦੱਸਿਆ ਬਿਲਕੁਲ ਠੀਕ ਹੈ। ਯੂਨਾਨੀ ਇਲਾਜ ਦਾ ਤੌਰ ਤਰੀਕਾ ਲੁਕਮਾਨ ਤੋਂ ਪ੍ਰਚਲਿਤ ਹੋਇਆ, ਆਯੁਰਵੇਦ ਦਾ ਢੰਗ ਵੈਦ ਧਨੰਤਰ ਤੋਂ ਪ੍ਰਚਲਿਤ ਹੋਇਆ। ਹੈਰਾਨ ਨੇ ਅਜੋਕੀ ਸਾਇੰਸ, ਸਾਇੰਟਿਸਟ ਹੈਰਾਨ ਨੇ, ਵਿਗਿਆਨਿਕ ਹੈਰਾਨ ਨੇ, ਇਹ ਜੋ ਹਜ਼ਾਰਾਂ ਜੜੀ ਬੂਟੀਆਂ ਦਾ ਇਹਨਾਂ ਨੇ ਸੁਭਾਅ ਦੱਸਿਆ ਹੈ ਉਹ ਤੇ ਠੀਕ ਹੈ, ਪਰ ਹੈਰਾਨਗੀ ਹੈ ਇਹ ਜੜੀ ਬੂਟੀਆਂ ਅਧਿਕਤਰ ਪਹਾੜਾਂ ਦੇ ਉੱਪਰ ਆਉਂਦੀਆਂ ਨੇ। ਸੀਮਤ ਜਿਹੀ ਜ਼ਿੰਦਗੀ ਤੇ ਹਜ਼ਾਰਾਂ ਜੜੀ ਬੂਟੀਆਂ ਦਾ ਗਿਆਨ, ਕਿਉਂਕਿ ਇੱਕ ਬੂਟੀ ਦੀ ਜਦ ਉਹ ਸ਼ੋਧ ਕਰਦੇ ਨੇ, ਖੋਜ ਕਰਦੇ ਨੇ, ਸਾਲਾਂ ਬਦੀ ਲੱਗ ਜਾਂਦੇ ਨੇ। ਬੇ ਦੀ ਤਾਸੀਰ ਕੀ ਹੈ, ਇਹ ਅਸਰ ਕੀ ਪਾ ਸਕਦੀ ਹੈ, ਇਹ ਮਨੁੱਖ ਦੇ ਸਰੀਰ ਦੇ ਵਿੱਚ ਕੀ ਕੰਮ ਕਰ ਸਕਦੀ। ਕਿਸੇ ਇੱਕ ਬੂਟੀ ਦਾ ਵੀ ਤੱਤਵ ਗਿਆਨ ਹਾਸਲ ਕਰਨ ਵਾਸਤੇ ਉਹਨਾਂ ਨੂੰ ਕਈ ਕਈ ਸਾਲ ਲੱਗ ਜਾਂਦੇ ਨੇ। ਤੇ ਹਜ਼ਾਰਾਂ ਜੜੀ ਬੂਟੀਆਂ ਦਾ ਗਿਆਨ ਦੇ ਦਿੱਤਾ ਵੈਦ ਧਨੰਤਰ ਨੇ, ਹਕੀਮ ਲੁਕਮਾਨ ਨੇ। ਇਸ ਤੇ ਉਹ ਹੈਰਾਨ ਨੇ। ਮੈਂ ਫਿਰ ਜਗ੍ਹਾ ਜਗ੍ਹਾ ਬੋਲਿਆ, ਆਕਾਰ ਸਭ ਦਾ ਅਲੱਗ ਅਲੱਗ ਹੈ ਤੇ ਸਿਰਫ ਆਕਾਰ ਹੀ ਨਹੀਂ, ਸੁਭਾਅ ਮਨੁੱਖ ਦਾ, ਪਸ਼ੂਆਂ ਦਾ, ਜੋ ਗਊ ਦਾ ਸੁਭਾਅ ਹੈ ਉਹ ਸ਼ੇਰ ਦਾ ਨਹੀਂ ਹੈ, ਜੋ ਸ਼ੇਰ ਦਾ ਸੁਭਾਅ ਹੈ ਉਹ ਗਿੱਦੜ ਦਾ ਨਹੀਂ ਹੈ, ਜੋ ਗਿੱਦੜ ਦਾ ਸੁਭਾਅ ਹੈ ਉਹ ਬਿੱਲੀ ਦਾ ਨਹੀਂ ਹੈ, ਜੋ ਬਿੱਲੀ ਦਾ ਸੁਭਾਅ ਹੈ ਉਹ ਕੁੱਤੇ ਦਾ ਨਹੀਂ ਹੈ। ਇਹ ਸਾਰੇ ਜਾਨਵਰ ਆਪਣੇ ਸੁਭਾਅ ਕਰਕੇ ਪਹਿਚਾਣੇ ਜਾਂਦੇ ਨੇ। ਸਭ ਪਸ਼ੂਆਂ ਦੇ ਸੁਭਾਅ ਅਲੱਗ ਅਲੱਗ ਨੇ, ਸਭ ਪੰਛੀਆਂ ਦੇ ਸੁਭਾਅ ਅਲੱਗ ਅਲੱਗ ਨੇ, ਤੇ ਇੰਜ ਕਹਿ ਦਈਏ ਸਾਰੇ ਮਨੁੱਖਾਂ ਦੇ ਸੁਭਾਅ ਵੀ ਅਲੱਗ ਅਲੱਗ ਨੇ। ਪਸ਼ੂ ਜੀਵਦੇ ਨੇ ਆਪਣੇ ਸੁਭਾਅ ਦੇ ਚ, ਪੰਛੀ ਜੀਵਦੇ ਨੇ ਆਪਣੇ ਸੁਭਾਅ ਦੇ ਚ, ਮਨੁੱਖ ਜੀਵਦੇ ਨੇ ਆਪਣੇ ਸੁਭਾਅ ਦੇ ਚ। ਫਰਕ ਸਿਰਫ ਇਤਨਾ ਹੈ, ਪਸ਼ੂ ਆਪਣਾ ਸੁਭਾਅ ਬਦਲ ਨਹੀਂ ਸਕਦਾ, ਪੰਛੀ ਆਪਣਾ ਸੁਭਾਅ ਬਦਲ ਨਹੀਂ ਸਕਦਾ, ਮਨੁੱਖ ਆਪਣਾ ਸੁਭਾਅ ਬਦਲ ਸਕਦਾ। ਬੈਨੀ ਗੱਲ, ਇਤਨੀ ਮਹਾਨਤਾ ਮਨੁੱਖ ਨੂੰ ਪਰਮਾਤਮਾ ਨੇ ਦਿੱਤੀ ਹੈ, ਇਤਨੀ ਵਿਸ਼ੇਸ਼ਤਾ ਮਨੁੱਖ ਨੂੰ ਪਰਮਾਤਮਾ ਨੇ ਦਿੱਤੀ ਹੈ, ਮਨੁੱਖ ਸ਼ੇਰ ਦੀ ਤਰ੍ਹਾਂ ਵੀ ਜੀ ਸਕਦਾ, ਮਨੁੱਖ ਗਊ ਦੀ ਤਰ੍ਹਾਂ ਵੀ ਜੀ ਸਕਦਾ, ਮਨੁੱਖ ਕੰਡੇ ਦੀ ਤਰ੍ਹਾਂ ਵੀ ਜੀ ਸਕਦਾ, ਮਨੁੱਖ ਫੁੱਲ ਦੀ ਤਰ੍ਹਾਂ ਵੀ ਜੀ ਸਕਦਾ। ਮਨੁੱਖ ਆਪਣਾ ਸੁਭਾਅ ਬਦਲ ਸਕਦਾ ਹੈ, ਪਸ਼ੂ ਨਹੀਂ ਬਦਲ ਸਕਦੇ, ਪੰਛੀ ਨਹੀਂ ਬਦਲ ਸਕਦੇ, ਪਰ ਹਰ ਪੰਛੀ ਦਾ ਆਪਣਾ ਸੁਭਾਅ ਹੈ। ਕੌਵੇ ਦਾ ਆਪਣਾ ਸੁਭਾਅ ਹੈ, ਕੋਇਲ ਦਾ ਆਪਣਾ ਸੁਭਾਅ ਹੈ, ਹੰਸ ਦਾ ਆਪਣਾ ਸੁਭਾਅ ਹੈ, ਬੁਲਬੁਲ ਦਾ ਆਪਣਾ ਸੁਭਾਅ ਹੈ। ਸਾਰੇ ਪੰਛੀ ਆਪਣੇ ਸੁਭਾਅ ਦੇ ਵਿੱਚ ਜੀਵਦੇ ਨੇ, ਸਾਰੇ ਪਸ਼ੂ ਆਪਣੇ ਸੁਭਾਅ ਦੇ ਵਿੱਚ ਜੀਵਦੇ ਨੇ, ਸਾਰੇ ਮਨੁੱਖ ਆਪਣੇ ਸੁਭਾਅ ਦੇ ਵਿੱਚ ਜੀਵਦੇ ਨੇ। ਪਸ਼ੂ ਤੇ ਪੰਛੀਆਂ ਲਈ ਸੁਭਾਅ ਬੰਧਨ ਹੈ, ਉਸੇ 'ਚ ਜੀਵਣਾ ਪਏਗਾ, ਆਪਣੇ ਸੁਭਾਅ ਤੋਂ ਨਿਕਲ ਨਹੀਂ ਸਕਦੇ। ਇੱਕੋ ਮਨੁੱਖ ਹੈ, ਆਪਣਾ ਸੁਭਾਅ ਬਦਲ ਸਕਦਾ। ਅਗਰ ਦੈਂਤਾਂ ਵਾਲਾ ਇਹਦਾ ਸੁਭਾਅ ਹੈ ਤਾਂ ਇਹ ਦੇਵਤਾ ਹੋ ਸਕਦਾ ਹੈ। ਮਨਮੁਖ ਹੋਣਾ ਇਹਦਾ ਸੁਭਾਅ ਹੈ ਤਾਂ ਗੁਰਮੁਖ ਹੋ ਸਕਦਾ ਹੈ। ਚੋਰੀ ਕਰਨਾ ਇਹਦਾ ਸੁਭਾਅ ਹੈ ਤਾਂ ਦਾਨੀ ਹੋ ਸਕਦਾ ਹੈ, ਦਾਨੀ ਹੋ ਸਕਦਾ ਹੈ। ਦੁਸ਼ਟ ਹੋਣਾ ਇਸਦਾ ਸੁਭਾਅ ਹੈ ਤਾਂ ਸੱਜਣ ਹੋ ਸਕਦਾ ਹੈ, ਹੋ ਸਕਦਾ ਹੈ। ਬਦਮਾਸ਼ ਹੋਣਾ ਇਹਦਾ ਸੁਭਾਅ ਹੈ ਤਾਂ ਸ਼ਰੀਫ ਹੋ ਸਕਦਾ ਹੈ। ਸੁਭਾਅ ਦੇ ਵਿੱਚ ਮਨੁੱਖ ਬਜਿਆ ਹੋਇਆ ਨਹੀਂ, ਜਿਤਨੇ ਤੇ ਸੁਭਾਅ ਪੱਕਿਆ ਨਹੀਂ, ਮਨੁੱਖ ਆਪਣੇ ਸੁਭਾਅ ਨੂੰ ਬਦਲ ਸਕਦਾ ਹੈ। ਇਤਨੀ ਬਖਸ਼ਿਸ਼ ਪਰਮਾਤਮਾ ਨੇ ਮਨੁੱਖ ਤੇ ਕੀਤੀ ਹੋਈ ਹੈ। ਇਸ ਵਾਸਤੇ ਮਨੁੱਖ ਦਾ ਸੁਭਾਅ ਤੇ ਮਨੁੱਖ ਹੀ ਆਉਂਦਾ ਨਾ, ਵੀ ਇਹਦੇ ਅੰਦਰ ਇਨਸਾਨੀਅਤ ਹੈ, ਮਨੁੱਖਤਾ ਹੈ। ਲੇਕਿਨ ਮਨੁੱਖ ਇਸ ਸੁਭਾਅ ਨੂੰ ਵੀ ਬਦਲ ਸਕਦਾ ਹੈ, ਦੇਵਤੇ ਦੀ ਤਰ੍ਹਾਂ ਜੀ ਸਕਦਾ ਹੈ, ਮਨੁੱਖ ਦੀ ਤਰ੍ਹਾਂ ਨਹੀਂ ਜੀਵਣਾ। ਜਿਨ ਮੌਨੁੱਖ ਤੇ ਦੇਵਤੇ ਕੀਏ ਕਰਤ ਨਾ ਲਾਗੇ। ਗੁਰਬਾਣੀ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ। ਇਨਸਾਨ ਹਾਂ ਮੈਂ ਇਨਸਾਨ ਦੀ ਤਰ੍ਹਾਂ ਨਹੀਂ ਜੀਵਣਾ, ਭਗਵਾਨ ਦੀ ਤਰ੍ਹਾਂ ਜੀਵਣਾ। ਮਨੁੱਖ ਹਾਂ ਮੈਂ ਮਨੁੱਖ ਦੀ ਤਰ੍ਹਾਂ ਨਹੀਂ ਜੀਵਣਾ, ਦੇਵਤੇ ਦੀ ਤਰ੍ਹਾਂ ਜੀਵਣਾ। ਪਰ ਇਸ ਤੋਂ ਉਲਟ ਵੀ ਹੋ ਸਕਦਾ ਹੈ, ਮੈਂ ਮਨੁੱਖ ਦੀ ਤਰ੍ਹਾਂ ਨਹੀਂ ਜੀਵਣਾ, ਮੈਂ ਪਸ਼ੂ ਦੀ ਤਰ੍ਹਾਂ ਜੀਵਣਾ। ਮੈਂ ਸੱਜਣ ਦੀ ਤਰ੍ਹਾਂ ਨਹੀਂ ਜੀਵਣਾ, ਮੈਂ ਦੁਸ਼ਟ ਦੀ ਤਰ੍ਹਾਂ ਜੀਵਣਾ ਹੈ। ਮਨੁੱਖ ਆਪਣੇ ਸੁਭਾਅ ਵਿੱਚ ਬਜਿਆ ਹੋਇਆ ਨਹੀਂ ਹੈ, ਮਨੁੱਖ ਆਪਣੇ ਸੁਭਾਅ ਵਿੱਚ ਗ੍ਰਿਫਤ ਨਹੀਂ ਹੈ। ਸਤਸੰਗ ਇਹ ਗੁਰਬਾਣੀ ਦੁਸ਼ਟ ਨੂੰ ਸੱਜਣ ਬਣਾਉਂਦੀ ਹੈ। ਅਧਮ ਚੰਡਾਲੀ ਭਈ ਮਾਮਣੇ ਸੂਦੀ ਤੇ ਦ੍ਰਿਸ਼ਟਾਈ ਰਹੇ, ਬੜੀ ਕੀਮਤੀ ਪੰਕਤੀ ਹੈ। ਜੋ ਚੰਡਾਲ ਬਿਰਤੀ ਸੀ ਬ੍ਰਾਹਮਣੀ ਹੋ ਗਈ ਹੈ, ਜੋ ਅਸ਼ੁੱਧ ਬਿਰਤੀ ਸੀ ਸ਼ੁੱਧ ਹੋ ਗਈ ਹੈ। ਇਹਨੂੰ ਕਬੀਰ ਇੰਜ ਵੀ ਬਿਆਨ ਕਰਦੇ ਨੇ, ਪਹਿਲੇ ਕਰੂਪ ਕੁਜਾਤ ਕੁਲਕਨੇ ਸਸੁਰੇ ਪਈਏ ਬੁਰੀ, ਅਬ ਕੇ ਸਰੂਪ ਸੁਜਾਨ ਸੁਲਖਣੀ ਸਹਿਜੇ ਉਦਰ ਧਰੇ। ਕਰੂਪ ਸੀ ਮੇਰੀ ਮਤ, ਕੁਲਕਸ਼ਣੀ ਸੀ ਮੇਰੀ ਸੋਚਣੀ, ਮੇਰੀ ਮਤ ਔਰ ਆਪਣੀ ਜ਼ਾਤ ਨੂੰ ਸਮਝਣ ਵਾਲੀ ਨਹੀਂ ਸੀ। ਭਾਵ ਮਨੁੱਖ ਹੋ ਕੇ ਵੀ ਕੁੱਤੇ ਦੀ ਤਰ੍ਹਾਂ ਵਿਵਹਾਰ ਕਰਦੀ ਸੀ, ਮਨੁੱਖ ਹੋ ਕੇ ਵੀ ਸੱਪ ਦੀ ਤਰ੍ਹਾਂ ਵਿਵਹਾਰ ਕਰਦੀ ਸੀ, ਮੇਰੀ ਸੋਚਣੀ ਮੇਰੀ ਮਤ। ਮਨੁੱਖ ਹੋ ਕੇ ਵੀ ਗਿੱਦੜ ਦੀ ਤਰ੍ਹਾਂ ਵਿਵਹਾਰ ਕਰਦੀ ਸੀ। ਦੂਰ ਕਿਉਂ ਜਾਓ, ਬਹੁਤ ਸਾਰੇ ਸ਼ਬਦ ਨੇ ਇਸ ਤਰ੍ਹਾਂ ਦੇ, ਸਿਰਫ ਇੱਕੋ ਰੱਖਦੇ ਹਾਂ ਇਸ ਵਕਤ, ਇੱਕ ਸਲੋਕ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ। ਉਦਿਆਨ ਬਸਨੰ ਸੰਸਾਰੰ ਸਨ ਬੰਦੀ ਸੁਮਾਨ ਸਿਆਲ ਖਰੇ। ਜਿਵੇਂ ਪਸ਼ੂ ਉਜਾੜ ਦੇ ਚ ਰਹਿੰਦੇ ਨੇ, ਬਿਆਬਾਨ ਜੰਗਲਾਂ ਚ ਰਹਿੰਦੇ ਨੇ, ਵੱਖ ਵੱਖ ਰਹਿੰਦੇ ਨੇ, ਮਨੁੱਖ ਦਾ ਵੀ ਭਾਈਚਾਰਾ ਨਹੀਂ ਹੈ ਕਿਸੇ ਨਾਲ, ਸਾਰੇ ਮਹੱਲੇ ਦੇ ਚ ਕਿਸੇ ਨਾਲ ਜੁੜਿਆ ਹੋਇਆ ਨਹੀਂ ਹੈ, ਸਾਰੇ ਸ਼ਹਿਰ ਚ ਰਹਿੰਦਾ ਪਰ ਟੁੱਟਿਆ ਹੋਇਆ। ਭਰਾ ਨਾਲ ਵੀ ਜੁੜਿਆ ਹੋਇਆ ਨਹੀਂ, ਮਾਂ ਬਾਪ ਨਾਲ ਵੀ ਜੁੜਿਆ ਹੋਇਆ ਨਹੀਂ ਹੈ, ਬੱਚਿਆਂ ਨਾਲ ਵੀ ਜੁੜਿਆ ਹੋਇਆ ਨਹੀਂ ਹੈ, ਪੜੋਸੀਆਂ ਨਾਲ ਵੀ ਜੁੜਿਆ ਹੋਇਆ ਨਹੀਂ, ਭਾਈਚਾਰਾ ਇਹਦਾ ਕਿਧਰੇ ਵੀ ਨਹੀਂ। ਇੰਜ ਸਮਝ ਲਓ ਜਿਵੇਂ ਉਜਾੜ ਦੇ ਚ ਰਹਿੰਦਾ ਪਿਆ, ਸ਼ਹਿਰ ਦੇ ਹੁੰਦਿਆਂ ਹੋਇਆਂ ਉਜਾੜ ਦੇ ਚ ਰਹਿੰਦਾ ਪਿਆ। ਤੇ ਹੁਣ ਉਜਾੜ ਦੇ ਚ ਇਹਨੇ ਸੰਬੰਧੀ ਕਿਹੜੇ ਬਣਾਏ ਨੇ? ਉਦਿਆਨ ਬਸਨੰਗ ਸੰਸਾਰੰ ਸੰਬੰਧੀ ਸਵਾਨ ਸਿਆਲ ਖਰੇ, ਇਹਨੇ ਆਪਣੇ ਸਾਥੀ ਬਣਾਏ ਨੇ ਕੁੱਤੇ ਗਿੱਦੜ ਤੇ ਖੋਤੇ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਹੈ ਤੇ ਅਸੀਂ ਕਹਿ ਸਕਦੇ ਹਾਂ ਪਾਤਸ਼ਾਹ ਇਹ ਤੇ ਸਾਡੀ ਸੰਤੋਹੀਨ ਹੈ, ਸਾਡੇ ਸੰਬੰਧੀ ਚੰਗੇ ਵਾਲੇ ਨੇ, ਤੁਸੀਂ ਕਹਿੰਦੇ ਹੋ ਸਾਡੇ ਸੰਬੰਧੀ ਕੁੱਤੇ ਨੇ ਗਿੱਦੜ ਨੇ ਤੇ ਖੋਤੇ ਨੇ। ਰੂਪ ਕਰਕੇ ਸਾਡੇ ਅੰਦਰ ਇਹ ਪਸ਼ੂ ਨਹੀਂ ਰਹਿੰਦੇ, ਬਿਰਤੀ ਕਰਕੇ ਰਹਿੰਦੇ ਨੇ, ਸੁਭਾਅ ਕਰਕੇ ਰਹਿੰਦੇ। ਕੁੱਤੇ ਦਾ ਸੁਭਾਅ ਕੀ ਹੈ? ਕੁੱਤੇ ਨੂੰ ਕੁੱਤਾ ਹੀ ਨਹੀਂ ਚੰਗਾ ਲੱਗਦਾ, ਔਰ ਕੁੱਤਾ ਕੁੱਤੇ ਤੇ ਹੀ ਭੌਂਕਦਾ ਹੈ। ਮਨੁੱਖ ਨੂੰ ਮਨੁੱਖ ਹੀ ਨਹੀਂ ਚੰਗਾ ਲੱਗਦਾ ਤੇ ਮਨੁੱਖ ਮਨੁੱਖ ਨੂੰ ਹੀ ਸਾਰਾ ਦਿਨ ਪੰਡੀ ਜਾਂਦਾ, ਨਿੰਦਾ ਕਰੀ ਜਾਂਦਾ, ਉਹਦੀ 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 ਉਹਦੀ, ਇਹ ਤੇ ਭੌਂਕੀ ਜਾਂਦਾ। ਇਹ ਕੁਕਰ ਬਿਰਤੀ ਹੈ, ਇਹ ਕੁਕਰ ਬਿਰਤੀ ਹੈ। ਖੋਤਾ ਬੇਵਕੂਫੀ ਦਾ ਚਿੰਨ ਮੰਨਿਆ ਜਾਂਦਾ, ਭੁੱਲ ਤੇ ਭੁੱਲ ਕਰੀ ਜਾਂਦਾ, ਭੁੱਲ ਤੇ ਭੁੱਲ ਕਰੀ ਜਾਂਦਾ, ਬੁਲਾਵੜੇ ਭੁੱਲੀ ਭੁੱਲ ਭੁੱਲ ਪਤ ਛੋਤਾਣੀ। ਇਹ ਬੇਵਕੂਫੀ ਬਿਰਤੀ ਜਿਹੜੀ ਹੈ ਤੇ ਖੋਤਾ ਇਸ ਦੇ ਅੰਦਰ ਹਰ ਵਕਤ ਸੁਭਾਅ ਦੇ ਚ ਖੋਤਾ। ਸਿਆਲ ਗਿੱਦੜ ਡਰਿਆ ਡਰਿਆ ਰਹਿਣਾ, ਹਰ ਵਕਤ ਡਰਿਆ ਡਰਿਆ ਰਹਿਣਾ, ਮਰਿਆ ਮਰਿਆ ਰਹਿਣਾ ਹਰ ਵਕਤ, ਇਹ ਗਿੱਦੜ ਹੈ ਇਸ ਦੇ ਅੰਦਰ। ਮਨੁੱਖ ਇਸ ਗਿੱਦੜ ਦੇ ਸੁਭਾਅ ਨੂੰ ਬਦਲ ਸਕਦਾ ਹੈ ਸ਼ੇਰ ਦੇ ਚ, ਮਨੁੱਖ ਇਸ ਕੁੱਤੇ ਦੇ ਸੁਭਾਅ ਨੂੰ ਬਦਲ ਸਕਦਾ ਹੈ ਗਊ ਦੇ ਚ। ਇਸੇ ਵਾਸਤੇ ਭਲੇ ਮਾਨਸ ਮਨੁੱਖ ਨੂੰ ਕਹਿੰਦੇ ਆ ਇਹ ਤੇ ਨਿਰੀ ਗਊ ਹੈ, ਗਊ ਹੈ। ਜਿਹਦੇ ਅੰਦਰ ਸਾਹਸ ਬੜਾ ਹੈ, ਦਲੇਰੀ ਬੜੀ ਹੈ, ਉਹਨੂੰ ਕਹਿ ਦਿੰਦੇ ਆ ਇਹ ਤੇ ਸ਼ੇਰ ਹੈ, ਸ਼ੇਰ ਹੈ। ਸਿਰਫ ਮਨੁੱਖ ਸੁਭਾਅ ਨੂੰ ਬਦਲ ਸਕਦਾ, ਪਸ਼ੂ ਨਹੀਂ ਬਦਲ ਸਕਦੇ, ਪੰਛੀ ਆਪਣਾ ਸੁਭਾਅ ਨਹੀਂ ਬਦਲ ਸਕਦੇ, ਕੀੜੇ ਮਕੌੜੇ ਆਪਣਾ ਸੁਭਾਅ ਨਹੀਂ ਬਦਲ ਸਕਦੇ। ਕਿਤਨਾ ਵੀ ਉਪਦੇਸ਼ ਦਿਓ ਮੱਛਰ ਨੇ ਤੇ ਡੰਗ ਮਾਰਨਾ ਹੈ, ਕਿਤਨਾ ਵੀ ਉਪਦੇਸ਼ ਦਿਓ ਕੁੱਤੇ ਨੇ ਤੇ ਭੌਂਕਣਾ ਹੀ ਭੌਂਕਣਾ ਹੈ। ਇਹ ਵੀ ਮੈਂ ਅਰਜ਼ ਕਰਾਂ, ਪਸ਼ੂ ਆਪਣਾ ਸੁਭਾਅ ਨਹੀਂ ਬਦਲ ਸਕਦੇ, ਮਨੁੱਖ ਆਪਣਾ ਸੁਭਾਅ ਬਦਲ ਸਕਦਾ। ਇਹ ਸਤਸੰਗ ਮਨੁੱਖ ਦੇ ਸੁਭਾਅ ਨੂੰ ਬਦਲ ਦਿੰਦੀ ਹੈ, ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੀ, ਮਨੁੱਖ ਨੂੰ ਰੱਬ ਬਣਾ ਦਿੰਦੀ ਹੈ, ਮਨੁੱਖ ਨੂੰ ਪਰਮਾਤਮਾ ਬਣਾ ਦਿੰਦੀ ਹੈ, ਮਨੁੱਖ ਨੂੰ ਭਗਵਾਨ ਜੈਸਾ ਬਣਾ ਦਿੰਦੀ ਹੈ। ਕੁਸੰਗਤ ਇਹ ਤੇ ਇਨਸਾਨ ਨੂੰ ਇਨਸਾਨ ਜੈਸਾ ਵੀ ਨਹੀਂ ਰਹਿਣ ਦਿੰਦੀ, ਸ਼ੈਤਾਨ ਬਣਾ ਦਿੰਦੀ ਹੈ, ਇਨਸਾਨ ਨੂੰ ਸ਼ੈਤਾਨ ਬਣਾ ਦਿੰਦੀ ਹੈ। ਹੈ ਨਾ ਐਸੀਆਂ ਸੋਸਾਇਟੀਆਂ ਇਨਸਾਨ ਨੂੰ ਸ਼ੈਤਾਨ ਬਣਾ ਦਿੰਦੀ, ਹੈ ਐਸੀ ਜਗ੍ਹਾ ਇਨਸਾਨ ਨੂੰ ਭਗਵਾਨ ਬਣਾ ਦਿੰਦੀ ਹੈ। ਸਤਸੰਗ ਦਾ ਮਤਲਬ ਕੀ ਹੈ? ਇਨਸਾਨ ਨੂੰ ਭਗਵਾਨ ਜੈਸਾ ਬਣਾਉਣਾ। ਕੁਸੰਗਤ ਦਾ ਮਤਲਬ ਕੀ ਹੈ? ਇਨਸਾਨ ਨੂੰ ਸ਼ੈਤਾਨ ਜੈਸਾ ਬਣਾਉਣਾ, ਪਸ਼ੂ ਜੈਸਾ ਬਣਾਉਣਾ। ਮਨੁੱਖ ਆਪਣੇ ਸੁਭਾਅ ਨੂੰ ਬਦਲ ਸਕਦਾ। ਲੁਕਮਾਨ ਨੇ ਤੇ ਧਨੰਤਰ ਨੇ ਇਹ ਹਜ਼ਾਰਾਂ ਜੜੀ ਬੂਟੀਆਂ ਦਾ ਸੁਭਾਅ ਕਿਵੇਂ ਹਾਸਲ ਕੀਤਾ, ਕਿਸ ਤਰੀਕੇ ਨਾਲ ਹਾਸਲ ਕੀਤਾ, ਹੁਣ ਮੈਂ ਅਰਜ਼ ਕਰਾਂ। ਸਾਰਿਆਂ ਦਾ ਸਰੀਰ ਅਲੱਗ ਅਲੱਗ ਹੈ, ਸਾਰਿਆਂ ਦੇ ਸੁਭਾਅ ਅਲੱਗ ਅਲੱਗ ਨੇ, ਪਰ ਸਾਰਿਆਂ ਦੀ ਆਤਮਾ ਅਲੱਗ ਅਲੱਗ ਨਹੀਂ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਕੋਈ ਇੱਕੋ ਹੀ ਜੋਤ ਸਾਰਿਆਂ ਦੇ ਅੰਦਰ ਇੱਕੋ ਹੀ ਹੈ। ਹਸਤੀ ਕੀਟੀ ਤ੍ਰਿੜਲੋ ਆਦਮ एक अखंडत बसे अनाद। हाथी का स्वभाव हो रहे, कीड़ी का स्वभाव हो रहे, कीड़ी का शरीर हो रहे, हाथी का शरीर हो रहे, पर असी ये नहीं कह सकते कीड़ी की आत्मा हो रहे ते हाथी की आत्मा हो रहे, नहीं, वो एको ही है। हस्ती कीटी त्रिड़लो आदम, एक अखंडत बसे अनादम। इस खंड खंड शरीर दे, इस खंड खंड स्वभाव दे एक अखंड विराजमान है जो खंडित नहीं है, व्यापक है। उसे भी व्यापक अखंड ज्योति दे तन है, ये मन है, स्वभाव है। तो तन सारिया दे अलग अलग, मन सारिया दे अलग अलग, शरीर सारिया दे अलग अलग, स्वभाव सारिया दे अलग अलग, ये नहीं कह सकते आत्मा अलग अलग है। जब कोई अपनी आत्मा दे तल ते पहुंच जाता है, अपनी आत्मा दे तल ते, वो फिर सारिया स्वभाव नु समझण लग पैंदा है, गहरा चला गया, वो सारिया दे शरीर नु भी समझण लग पैंदा है। इस वास्ते प्राचीन काल दे जिन्ने वैद लोग सन, वो संत सन, पहले संत वैदिक दा काम करदे सन, हुण ए गल नहीं है। संत औषधि देंदियां प्रार्थना भी करदे सन, प्रभु इहदे स्वभाव नूं ठीक करें, वो बंदगी भी करांदे सन और वो प्रार्थना भी करदे सन, प्रभु रोगां दा अंत होवे। कोई डॉक्टर दिलों इत्थे अरदास नहीं करा सकदा, हे परमात्मा सारे रोगां दा अंत हो जाए ते तेरा क्लीनिक फिर बंद हो जाए, और की फिर उदबंद ही होवेगा, तेरी दुकान ते बंद हो जाए, रोगी नहीं है कोई। दिलों कोई डॉक्टर अरदास नहीं कर सकता, डॉक्टर सज्जन बैठे हुण ते जरूर मैनू माफ कर देन, माफी मैं पहले मांग लवां। डॉक्टर दिलों नहीं कह सकता रोग ना होवे, तो जे रोग ना हो तो फिर डॉक्टर भी नहीं है, की लोड़े डॉक्टर की। इस वास्ते जब रोगी बहुत आते तो डॉक्टर कह देंदा कि सीजन चंगा लगा है, सीजन चंगा, उन्होंने तो सीजन लगता है, रोगी बहुत आवन उन्होंने तो धंधा है, उसे सारा दिन उड़ीक करते रहते, रोगी आवे रोगी आवे रोगी आवे, ताई ते दुकान चले, नहीं ते किस तरह। अगर अंदर परोपकार की भावना होवे उपजीविका ते चलेगी, ये किसे किसे डॉक्टर दे अंदर आती है। जद कदी इस तरह की कथा चले, जिंदगी का एक वाकिया याद आ जाता है, नेड़े जम्मू का। शाम नूं दास तवी दे कंडे घूमण जांदा हुंदा सी, सिंह सभा बिल्कुल नेड़े सी दरिया दे, ते उत्थे कथा करनी, शाम नूं मैं टहलण निकल जांदा सी दरिया तवी दे। जम्मू शहर तवी ते वसिया होया, तवी दरिया दा नां है। तवी दे किनारे शमशान घाट सी जिहड़ी पगडंडी जांदी सी घूमण वास्ते, उस शमशान घाट दे विच्चों लंघदी सी, मैं उत्थों लंघदा सी। मेरे नाल एक दो सज्जण होंदे सन, चलदे सी। एक दिन मैं उन्हां नूं अपनियां चलदियां ही चलदियां रुबाइयां सुना रहा सी, ते सुणांदे सुणांदे लंघे शमशान घाट तों, ते बैठा सी उत्थे दानक जो शमशान घाट ते लकड़ियां भी बेचदा सी ते मुरदियां दा अंतम संस्कार करांदा सी। दो कदम अगे लंघे आवांगे ते कहण लगा, शायर लगदे हो, कवि लगदे हो। मैं कहां कुदरत ने कुछ इस तरह दा हिरदा बनाया है, ਕਹਿੰਦੇ ਕਿ ਠੀਕ ਹੈ, ਫਿਰ ਕੁਦਰਤ ਨੇ ਸਾਡਾ ਹਿਰਦਾ ਵੀ ਕੁਝ ਇਸ ਤਰ੍ਹਾਂ ਦਾ ਬਣਾਇਆ, ਸਾਡੇ ਕੋਲੋਂ ਸੁਣੋਗੇ? ਅਸੀਂ ਤੇ ਬੈਠ ਗਏ ਉਹਦੇ ਕੋਲ, ਮੈਂ ਕਿ ਸੁਣਾਓ। ਬੜੀਆਂ ਕੀਮਤੀਆਂ ਨਜ਼ਮਾਂ ਉਸਨੇ ਸੁਣਾਈਆਂ ਔਰ ਬੜੀਆਂ ਗਹਿਰੀਆਂ। ਹੈਰਾਨ ਹੋਇਆ ਮੈਂ, ਸਾਰਾ ਦਿਨ ਅੰਤਮ ਸੰਸਕਾਰ ਤੇ ਲੱਕੜਾਂ ਵੇਚਣਾ, ਪਰ ਦਿਮਾਗ ਬੜਾ ਰੋਸ਼ਨ ਹੈ, ਕਵਿਤਾ ਬੜੀ ਗਹਿਰੀ ਨਿਕਲਦੀ ਹੈ। ਉਰਦੂ ਦੀਆਂ ਕਵਿਤਾਵਾਂ ਸਨ ਕਸ਼ਮੀਰ ਦੇ ਚ, ਹੁਣ ਮਾਧਿਅਮ ਪੜ੍ਹਾਈ ਦਾ ਉਰਦੂ ਹੈ। ਇਹ ਹੁਣ ਰੋਜ਼ ਦੀ ਕਿਰਿਆ ਬਣ ਗਈ, ਕਿਉਂਕਿ ਰੋਜ਼ ਅਸੀਂ ਜਾਂਦੇ ਸੀ ਤੇ ਗਰਮੀਆਂ ਦੇ ਮਹੀਨੇ ਚ ਮੈਂ 15-20 ਦਿਨ ਜੰਮੂ ਸ੍ਰੀ ਗੁਰੂ ਸਿੰਘ ਸਭਾ ਰਹਿੰਦਾ ਸੀ। ਅਸੀਂ ਉਸਨੂੰ ਇੱਕ ਦੋ ਸੁਣਾਈਏ, ਉਹ ਇੱਕ ਦੋ ਸੁਣਾਵੇ, ਇਹ ਰੋਜ਼ ਦੀ ਕਿਰਿਆ ਹੋ ਗਈ। ਪਰ ਇੱਕ ਦਿਨ ਜਦ ਅਸੀਂ ਲੰਘਿਆ ਤੇ ਮੱਥੇ ਤੇ ਵੱਟ ਪਾ ਕੇ ਜਾਂ ਸਿਰ ਢਾ ਕੇ ਬੈਠਾ ਹੋਇਆ, ਬੜਾ ਉਦਾਸ। ਨਾਲ ਦੇ ਸਾਥੀ ਕਹਿਣ ਲੱਗੇ ਵੀ ਅੱਜ ਇਸਨੇ ਕੁਛ ਨਹੀਂ ਸੁਣਾਉਣਾ, ਅੱਜ ਤੇ ਮੁਰਦਾ ਮੁਰਦਾ ਬੈਠਾ, ਇੱਥੇ ਮੁਰਦੇ ਆਉਂਦੇ ਨੇ, ਅੱਜ ਆਪ ਹੀ ਮੁਰਦਾ ਬੈਠਾ, ਅੱਜ ਇਹ ਨਹੀਂ ਕੁਛ ਸੁਣਾਏਗਾ। ਲੱਗਦਾ ਹੀ ਇਸ ਤਰ੍ਹਾਂ ਹੀ ਕੋਲ ਲੰਘੇ ਤੇ ਸਾਡੀ ਪੈਰਾਂ ਦੀ ਆਹਟ ਨੇ ਵੀ ਉਸਨੂੰ ਸਾਵਧਾਨ ਨਹੀਂ ਕੀਤਾ। ਕੋਲ ਬੈਠ ਗਏ ਤਾਂ ਮਾੜਾ ਜਿਹਾ ਸਿਰ ਉਸਨੇ ਉੱਚਾ ਕੀਤਾ। ਸੁਭਾਵਕ ਮੈਂ ਪੁੱਛ ਲਿਆ, ਮੈਂ ਕਿ ਗੱਲ ਕੀ ਹੈ, ਖੈਰੀਅਤ ਤੇ ਹੈ? ਕਹਿਣ ਲੱਗੇ ਮਸਕੀਨ ਜੀ, ਅੱਜ ਘਰ ਖਾਲੀ ਹੱਥ ਜਾਣਾ ਪਏਗਾ, ਅੱਜ ਧੰਦਾ ਸਾਡਾ ਚੱਲਿਆ ਨੇ, ਨਾ ਲੱਕੜਾਂ ਵਿਕੀਆਂ ਨੇ, ਨਾ ਕੋਈ ਬਾਕੀ ਸਾਜ਼ੋ ਸਮਾਨ, ਇੱਕ ਮੁਰਦਾ ਵੀ ਨਹੀਂ ਆਇਆ, ਇੱਕ ਲਾਸ਼ ਵੀ ਨਹੀਂ ਆਈ। ਤੇ ਮੈਂ ਕਿ ਫਿਰ ਸਾਰਾ ਦਿਨ ਇਹੀ ਉਡੀਕ ਕਰਦਾ ਰਹਿੰਦਾ, ਧੰਦਾ ਹੀ ਇਹੀ ਹੈ, ਕੀ ਕਰਾਂ? ਸ਼ਮਸ਼ਾਨ ਘਾਟ ਤੇ ਕੰਮ ਕਰਨ ਵਾਲੇ ਸਾਰਾ ਦਿਨ ਮੁਰਦਿਆਂ ਨੂੰ ਉਡੀਕਦੇ ਨੇ, ਗੁਸਤਾਖੀ ਮਾਫ, ਡਾਕਟਰ ਸਾਰਾ ਦਿਨ ਮਰੀਜ਼ਾਂ ਨੂੰ ਉਡੀਕਦੇ ਨੇ। ਕੋਈ ਰੋਗੀ ਆ, ਕੋਈ ਰੋਗੀ ਆ, ਰੋਗੀ ਹੈਗੇ ਨੇ ਤਾਂ ਡਾਕਟਰਾਂ ਦਾ ਕੰਮ ਚੱਲਦਾ, ਲੋਕੀ ਮਰਦੇ ਨੇ, ਮੁਰਦੇ ਹੈਗੇ ਨੇ ਤਾਂ ਦਾਨਕ ਲੋਕਾਂ ਦਾ ਕੰਮ ਵੀ ਚੱਲਦਾ। ਰੋਜ਼ੀ ਪਰਮਾਤਮਾ ਜੋ ਹੈ ਸਾਰਿਆਂ ਨੂੰ ਦਿੰਦਾ, ਕਿਸੇ ਨੂੰ ਰੋਗੀਆਂ ਦੇ ਰਾਹੀਂ ਦਿੰਦਾ, ਕਿਸੇ ਨੂੰ ਮੁਰਦਿਆਂ ਦੇ ਰਾਹੀਂ ਦਿੰਦਾ, ਇਹ ਤੇ ਹਕੀਕਤ ਹੈ, ਸੱਚਾਈ ਹੈ। ਪੁਰਾਣੇ ਜ਼ਮਾਨੇ ਚ ਵੈਦਾਚਾਰੀਆ ਸੰਤ ਲੋਕ ਆਉਂਦੇ ਸਨ, ਉਹਨਾਂ ਦੀ ਕੋਸ਼ਿਸ਼ ਆਉਂਦੀ ਸੀ ਰੋਗ ਨੂੰ ਜੜੋਂ ਪੁੱਟੀਏ। ਔਸ਼ਧੀ ਦਿੰਦੇ ਸਨ ਸਰੀਰ ਨੂੰ ਤਰਤੀਬ ਵਿੱਚ ਰੱਖਣ ਵਾਸਤੇ, ਸਰੀਰ ਤੋਂ ਰੋਗ ਨਿਕਲੇ, ਪ੍ਰਭੂ ਦਾ ਨਾਮ ਜਪਾਉਂਦੇ ਸਨ ਰੋਗ ਮਨ ਚੋਂ ਨਿਕਲ ਜਾਏ, ਸੁਭਾਅ ਚੋਂ ਨਿਕਲ ਜਾਏ। ਆਤਮਾ ਸਾਰਿਆਂ ਦੀ ਇੱਕੋ ਜਿਹਾ ਹੈ, ਇਹ ਧਨੰਤਰ ਤੇ ਲੁਕਮਾਨ ਆਤਮਾ ਦੇ ਤਲ ਤੇ ਜੀਣ ਵਾਲੇ ਬੰਦੇ, ਤੋ ਆਤਮਾ ਤੇ ਬਨਸਪਤੀ ਦੀ ਵੀ ਹੋਈ ਹੈ ਜੋ ਮਨੁੱਖ ਦੀ ਹੈ, ਆਤਮਾ ਤੇ ਪਸ਼ੂਆਂ ਦੀ ਵੀ ਹੋਈ ਹੈ ਜੋ ਮਨੁੱਖ ਦੀ ਹੈ। ਉਹ ਸਾਰੇ ਸਰੀਰਾਂ ਵਿੱਚ ਹੁੰਦਿਆਂ ਹੋਇਆਂ ਨਿਰਲੇਪ ਹੈ, ਜਿਵੇਂ ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛੋਂਦੀਆਂ ਨੇ, ਗੰਦੀਆਂ ਨਹੀਂ ਆਉਂਦੀਆਂ। ਇਹਨਾਂ ਗੰਦੇ ਸਰੀਰਾਂ ਵਿੱਚ ਰਹਿ ਕੇ ਆਤਮਾ ਗੰਦੀ ਨਹੀਂ ਆਉਂਦੀ, ਨਿਰਲੇਪ ਹੈ, ਪਾਵਨ ਹੈ, ਪਵਿੱਤਰ ਹੈ, ਜੋ ਅਸ਼ੁੱਧ ਹੋ ਹੀ ਨਹੀਂ ਸਕਦੀ। ਪਵਿੱਤਰ ਤੇ ਉਸਨੂੰ ਕਹਿੰਦੇ ਨੇ ਜੋ ਅਪਵਿੱਤਰ ਹੋ ਸਕਦੀ ਹੈ, ਪਾਵਨ ਉਸਨੂੰ ਕਹਿੰਦੇ ਨੇ ਜੋ ਅਪਵਿੱਤਰ ਹੋ ਹੀ ਨਹੀਂ ਸਕਦੀ, ਹੋ ਹੀ ਨਹੀਂ ਸਕਦੀ, ਜਿਹਨੂੰ ਅਪਵਿੱਤਰ ਕੀਤਾ ਹੀ ਨਹੀਂ ਜਾ ਸਕਦਾ। ਸੂਰਜ ਦੀ ਕਿਰਨ ਨੂੰ ਕਿਵੇਂ ਅਪਵਿੱਤਰ ਕਰੋਗੇ? ਇਹ ਗੰਦਾ ਸਰੀਰ, ਇਹ ਗੰਦਾ ਮਨ ਆਤਮਾ ਨੂੰ ਅਪਵਿੱਤਰ ਨਹੀਂ ਕਰ ਸਕਦਾ, ਇਹ ਪਾਵਨ ਹੈ। ਮੈਂ ਫਿਰ ਅਰਜ਼ ਕਰਾਂ, ਜੋ ਅਪਵਿੱਤਰ ਪਵਿੱਤਰ ਹੋ ਸਕਦਾ ਹੈ, ਉਸ ਪਵਿੱਤਰ ਨੂੰ ਅਪਵਿੱਤਰ ਕੀਤਾ ਜਾ ਸਕਦਾ ਹੈ, ਜੋ ਮੈਲੇ ਨੂੰ ਨਿਰਮਲ ਕੀਤਾ ਜਾ ਸਕਦਾ ਹੈ, ਫਿਰ ਨਿਰਮਲ ਨੂੰ ਮੈਲਾ ਕੀਤਾ ਜਾ ਸਕਦਾ ਹੈ। ਪਰ ਆਤਮਾ ਨਿਰਮਲ ਨਹੀਂ ਹੈ, ਪਵਿੱਤਰ ਨਹੀਂ ਹੈ, ਪਾਵਨ ਹੈ, ਜੋ ਮੈਲੀ ਹੁੰਦੀ ਨਹੀਂ, ਜੋ ਅਪਵਿੱਤਰ ਹੁੰਦੀ ਨਹੀਂ, ਪਾਵਨ ਹੈ। ਗੰਦੇ ਸਰੀਰਾਂ ਚ गंदे मना अखंड रूप दे विराजमान है, पावन है, पावन है, पवित्र है, शुद्ध है। जब कोई उस पावन आत्मा तक पहुंचता है तो सारे के स्वभाव नु समझ लेंदा है, उन्हों कहन लग पैंदे असी अंतरियामी है, बैनी गल और कुछ नहीं। इते हुण सारे पशुआं दे सुभाव नूं भी जाणदा है। आत्मा तक जीण वाला जिहड़ा मनुख है, किधरे किधरे वो पशुआं दे सुभाव नूं भी बदलण दे समर्थ हो जांदा है। नाग दा कम है डंग मारना ते मनुख नूं खत्म कर देना, पर गुरु नानक दे मुखड़े ते धुप आई है, ये नाग इतना कोमल हो गया जो सारियां नूं छां देंदा है, उहदे मुखड़े दे उत्ते धुप क्यों है, आप छां करन लग पे है। इतिहास है, एक नाग छाया करन लग्या है गुरु नानक दे मुखड़े तों, जिहदे मुखड़े तों सब नूं शांति मिलती है, सकून मिलदा है, छाया मिलती है। ऐ सूरज तों उहदे मुखड़े दे उत्ते धुप कीती हुई है, करड़े धुप आप सहारी है उसने, गुरु नानक दे मुखड़े ते धुप नहीं आउण दित्ती। पशु दा सुभाव बदल गया, इस पशु ने अपना सुभाव बदलिया, सिर्फ गुरु नानक नूं वेख के। इस तरह होर भी मेरे पढ़न दे बहुत आया, तो खैर मुख्तसर मैं अर्ज करा। आद रोग जड़ी बूटियां नाल नहीं मिटदा, आद रोग नूं ना कोई हकीम मिटा सकदा है, ना कोई वैद, ना कोई डॉक्टर। ये डॉक्टरां दे वस दी गल नहीं है, ब्याद नूं मिटा देणगे, अगर आद रोग मौजूद है तो ब्याद फिर हो जाएगी, फिर हो जाएगी। किधरे ढंग नाल उपाद दा मसला भी हल हो जाए, अचनचेत हादसा हो गया, लत्तां टुट गईं, ठीक है जुड़ जाण, ठीक हो जाए, बहुता नुकसान हो गया, ठीक है किधरे नफा हो जाएगा, उपाद भी किधरे ठीक हो जाए। पर कोई दुनियावी कर्म ते वैद, हकीम, डॉक्टर आद रोग नूं खत्म नहीं कर सकता। धन गुरु नानक देव जी महाराज एक वैद की दुकान दे कोलो लंगे ने, रोगियां दी बड़ी भीड़ ते बहुत वड्डी दुकान वैद दी, दवाइयां उन्हें शिंगार के रखियां हुईयां, मरीजां दी नबज देख रहा सी, दवाइयां दई जांदा सी। लंगे गुरु नानक ते रुक के हस पै, वैद अपने आसन तो उठे, पहले ते सजदा कीता है, मत्था टेकया, फिर हाथ जोड़ के आखे बाबा मेरे ते हसे हो कि इन्ना रोगियां ते हसे हो या मेरिया दवाइयां ते हस पाए, क्योंकि थोड़ा हासा इस ढंग दा है। महाराज कहण लगे तू ठीक समझे, मैं तिन्ना ते ही हसिया, तेरे ते भी, इन्ना जड़ी बूटियां ते भी, इन्ना रोगियां ते भी। तेरे ते हासा इस वास्ते आया है, आद रोग दी ते तेनू समझ ही कोई नहीं, वो नबज देखण नाल पकड़ दे च नहीं आ सकता, ते तेरी जड़ी बूटियां आद रोग नूं दूर नहीं कर सकदियां, इस वास्ते इन्हां बूटियां ते भी हासा आ गया। ते जिथे आद रोग मिटी नहीं सकदा, ये रोगी उस वैद कोल आए हुए ने, तो इन्हां रोगियां ते भी मैनूं हासा आ गया, मैं ते तिन्हां ते हस पिया। हुण हथ जोड़ के ये वैद कहिंदा है, महाराज दस दो आद रोग की है। आद रोग, ਆਦ ਮਿਟ ਜਾਏ ਨਾ ਤੇ ਉਪਾਦ ਮਿਟ ਜਾਂਦੀ ਏ। ਆਦ ਮਿਟ ਜਾਏ ਤੋ ਵਿਆਦ ਮਿਟ ਜਾਂਦੀ ਏ, ਉਪਾਦ ਮਿਟ ਜਾਂਦੀ। ਆਦ ਵਿਆਦ ਮਿਟੇ ਉਪਾਦ, ਜਾਲ ਨਾ ਸਾਕੇ ਤੀਨੇ ਤਾਪ। ਹੁਣ ਇਹ ਤਿੰਨੇ ਤਾਪ ਨਹੀਂ ਜਲਾ ਸਕਦੇ, ਕਿਉਂ? ਆਦ ਮਿਟ ਗਈ ਏ, ਆਦ ਰੋਗ ਮਿਟ ਗਿਆ। ਵੈਦ ਕਹਿੰਦਾ ਬਾਬਾ ਜੀ ਦੱਸੋ ਆਦ ਰੋਗ ਕੀ ਏ, ਮੈਂ ਤੇ ਕਦੀ ਸੁਣਿਆ ਹੀ ਨਹੀਂ। ਨਮੂਨੀਆ ਹੁੰਦਾ, ਤਪੇ ਦਿੱਕ ਹੁੰਦਾ, ਮਿਆਦੀ ਬੁਖਾਰ ਆਉਂਦਾ, ਪੁਰਾਣੇ ਨਾਮ ਸਨ। ਇਹ ਤੇ ਮੈਨੂੰ ਪਤਾ ਹੈ। ਮਲੇਰੀਆ ਹੁੰਦਾ, ਇਹ ਤੇ ਮੈਨੂੰ ਪਤਾ ਹੈ। ਆਦ ਰੋਗ, ਇਹ ਕੀ ਰੋਗ ਹੈ? ਬਾਬਾ ਜੀ ਮੈਨੂੰ ਦੱਸੋ, ਫਿਰ ਮੈਂ ਰੋਗੀਆਂ ਦਾ ਇਲਾਜ ਕਰਾਂ। ਇਹ ਪਰਉਪਕਾਰ ਕਰੋ, ਮੈਨੂੰ ਵੀ ਦੱਸੋ, ਮੈਨੂੰ ਵੀ ਗਿਆਨ ਕਰਾਓ। ਵੈਦ, ਇਹ ਰੋਗ ਪਹਿਲੇ ਆਪਣਾ ਮਿਟਾਉਣਾ ਪੈਂਦਾ। ਤੂੰ ਵੀ ਰੋਗੀ ਹੈ, ਤੂੰ ਵੀ ਰੋਗੀ ਤੇ ਆਪਣਾ ਰੋਗ ਮਿਟਾਏ ਬਿਨਾਂ ਇਲਾਜ ਕੀਤਾ ਨਹੀਂ ਜਾ ਸਕਦਾ, ਕੀਤਾ ਨਹੀਂ ਜਾ ਸਕਦਾ। ਮਹਾਰਾਜ ਮੈਂ ਵੀ ਰੋਗੀ ਹਾਂ, ਤੂੰ ਵੀ ਰੋਗੀ, ਤੂੰ ਵੀ ਰੋਗੀ। ਹੁਣ ਬਾਬਾ ਜੀ ਆਦ ਰੋਗ ਦੱਸਦੇ ਨੇ, ਫਿਰ ਉਸ ਆਦ ਰੋਗ ਤੋਂ ਜੋ ਵਿਆਦ ਤੇ ਉਪਾਦ ਪੈਦਾ ਹੁੰਦੇ ਨੇ ਉਹ ਸਾਰੇ ਦੱਸਦੇ ਨੇ। ਦੁੱਖ ਵਿਛੋੜਾ ਇੱਕ ਦੁੱਖ ਬੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗੇ ਤਨ ਦਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਭੋਲੇ ਵੈਦ, ਤੇਰੀਆਂ ਜੜੀ ਬੂਟੀਆਂ ਨਾਲੇ ਰੋਗ ਨਹੀਂ ਜਾਣ ਲੱਗੇ। ਦੁੱਖ ਵਿਛੋੜਾ, ਮਨੁੱਖ ਜੋ ਪ੍ਰਭੂ ਤੋਂ ਵਿਛੜਿਆ, ਜਿਹੜਾ ਉਸਨੇ ਬੁਲਾਇਆ, ਕਿਸੇ ਤੋਂ ਸਾਰੇ ਰੋਗ ਜਨਮ ਲੈਂਦੇ ਨੇ। ਪਰਮੇਸ਼ਰ ਤੇ ਬੁੱਲਿਆ ਵਿਆਪਨ ਸਭੇ ਰੋਗ, ਇਹ ਆਦ ਰੋਗ ਹੈ। ਇਹ ਆਦਿ ਰੋਗੀ ਤੂੰ ਵੀ ਹੈ, ਇਹ ਤੇਰੇ ਕੋਲ ਵੀ ਹੈ। ਕੀ ਇਲਾਜ ਕਰੇਗਾ ਤੂੰ? ਪਹਿਲੇ ਪ੍ਰਭੂ ਨਾਲ ਜੁੜ, ਇਸ ਵਿਛੋੜੇ ਨੂੰ ਮਿਠਾ। ਪਹਿਲੇ ਜਿਸ ਦਿਨ ਵਿਛੋੜਾ ਮਨੁੱਖ ਨੂੰ ਮਹਿਸੂਸ ਹੁੰਦਾ ਹੈ, ਬੈਰਾਗੀ ਤਬੀਅਤ ਸੰਸਾਰ ਤੋਂ ਰਾਗ ਹਟਾ ਦਿੰਦੀ ਹੈ, ਪਕੜ ਹਟਾ ਦਿੰਦੀ ਹੈ। ਔਰ ਉਸ ਦੇ ਵਿੱਚ ਕਿਉਂਕਿ ਵਿਛੋੜਾ ਸੰਸਾਰ ਦਾ ਹੁੰਦਾ ਹੈ ਤੇ ਸੰਸਾਰ ਦੇ ਵਿਛੋੜੇ ਦੇ ਨਾਲ ਨਾਲ ਨਿਰੰਕਾਰ ਦਾ ਵਿਛੋੜਾ ਪਹਿਲੇ ਪ੍ਰਗਟ ਆਉਂਦਾ ਤਾਂ ਸੰਸਾਰ ਤੋਂ ਵਿਛੋੜਾ ਹੁੰਦਾ, ਬੈਰਾਗ ਹੁੰਦਾ, ਰਾਗ ਟੁੱਟਦਾ ਹੈ। ਕਿਉਂ? ਪ੍ਰਭੂ ਨਾਲ ਰਾਗ ਹੋ ਗਿਆ ਤੇ ਸੰਸਾਰ ਤੋਂ ਬੈਰਾਗ ਹੋ ਗਿਆ। ਇੱਕ ਨਾਲ ਰਾਗ ਜੁੜਦਾ ਹੈ, ਇੱਕ ਤੋਂ ਬੈਰਾਗ। ਉਸ ਹਾਲਤ ਵਿੱਚ ਮਨੁੱਖ ਰੋ ਪੈਂਦਾ ਹੈ, ਰੋਏਗਾ ਤੇ ਆਖਿਰ ਵਿਛੋੜੇ ਚ ਹੈ, ਪਰਿਵਾਰ ਦਾ ਵਿਛੋੜਾ ਹੈ, ਸੰਸਾਰ ਦਾ ਵਿਛੋੜਾ ਜਾਂ ਨਿਰੰਕਾਰ ਦਾ। ਇਹ ਹਾਲਤ ਇੱਕ ਦਿਨ ਸ਼ੇਖ ਸਾਦੀ ਦੀ ਬਣੀ। ਸੰਸਾਰ ਤੋਂ ਤੇ ਬੈਰਾਗ ਹੋ ਗਿਆ, ਬੜਾ ਪਰਬਲ ਰਾਗ ਜੁੜ ਗਿਆ ਖੁਦਾ ਨਾਲ। ਸਾਰਾ ਦਿਨ ਰੋਂਦਾ ਰਿਹਾ। ਮਾਂ ਦਾ ਇਕਲੌਤਾ ਲੜਕਾ ਸੀ, ਬੇਵਾ ਮਾਂ ਦਾ, ਵਿਧਵਾ ਸੀ, ਪਿਤਾ ਨਹੀਂ ਸੀ। ਭੋਜਨ ਲਿਆਈਏ ਸਾਦੀ ਨੇ ਨਹੀਂ ਖਾਧਾ, ਪਾਣੀ ਲਿਆਈਏ ਨਹੀਂ ਪੀਤਾ। ਹਰ ਬਿਨ ਨੀਂਦ ਭੂਖ ਕੋ ਕੈਸੀ, ਕਾਪੜ ਤਨ ਨਾ ਸੁਖਾਵੇ, ਕੁਛ ਵੀ ਨਹੀਂ ਚੰਗਾ ਲੱਗਦਾ ਸੀ। ਮਾਂ ਨੂੰ ਕਹਿ ਦਿੰਦਾ ਸੀ ਮੈਨੂੰ ਨਾ ਬੁਲਾ, ਮੈਨੂੰ ਨਾ ਬੁਲਾ। ਉਹ ਸ਼ਾਹੀ ਤਬੀਬ ਨੂੰ ਬੁਲਾ ਲਿਆਈ, ਜੋ ਬਾਦਸ਼ਾਹ ਦਾ, ਈਰਾਨ ਦੇ ਬਾਦਸ਼ਾਹ ਦਾ ਇਲਾਜ ਕਰਦਾ ਸੀ ਸ਼ਾਹੀ ਤਬੀਬ, ਉਹਨੂੰ ਬੁਲਾ ਲਿਆ। ਉਹਨੇ ਆਉਂਦਿਆਂ ਸਾਰ, ਕਿਉਂਕਿ ਮਾਂ ਨੇ ਰੋਂਦਿਆਂ ਹੋਇਆ ਕਿਹਾ ਮੇਰਾ ਇੱਕੋ ਹੀ ਪੁੱਤਰ ਹੈ, ਅੱਜ ਦਿਨ ਭਰ ਹੋਇਆ ਕੁਛ ਨਹੀਂ ਕਰਦਾ ਇਸ ਨੂੰ, ਔਰ ਰੋਈ ਜਾ ਰਿਹਾ, ਰੋਈ ਜਾ ਰਿਹਾ, ਲੱਗਦਾ ਪੀੜਾ ਇਸ ਨੂੰ ਬੜੀ ਹੈ, ਕੁਝ ਦਰਦ ਇਸ ਨੂੰ ਬੜਾ ਹੈ। ਮੈਂ ਪੁੱਛਦੀ ਹਾਂ, ਦੱਸਦਾ ਹੀ ਨਹੀਂ, ਤੇ ਕਹਿੰਦਾ ਮੈਨੂੰ ਬੁਲਾ ਲਾ, ਮੈਨੂੰ ਬੁਲਾ ਲਾ। ਨਬਜ਼ ਦੇਖੀ ਇੱਕ ਹੱਥ ਦੀ ਦੂਸਰੇ ਹੱਥ ਦੀ, ਫਿਰ ਅੱਖਾਂ ਦੇਖੀਆਂ ਸਾਦੀ ਦੀਆਂ, ਮੱਥਾ ਦੇਖਿਆ ਜੋ ਵੈਦ ਦੇ ਦੇਖਣ ਦਾ ਢੰਗ ਸੀ। ਸ਼ੇਖ ਸਾਦੀ ਦੀ ਮਾਂ ਨੂੰ ਕਹਿੰਦਾ ਹੈ ਇਹਦਾ ਦਿਲ ਠੀਕ ਚੱਲ ਰਿਹਾ, ਇਹਦੀ ਨਬਜ਼ ਵੀ ਠੀਕ ਚੱਲ ਰਹੀ, ਇਹਦਾ ਤਾਪਮਾਨ ਵੀ ਠੀਕ ਹੈ, ਇਹ ਰੋਗੀ ਨਹੀਂ ਹੈ, ਇਹਨੂੰ ਕੋਈ ਬਿਮਾਰੀ ਨਹੀਂ ਹੈ। ਵੈਦ ਉੱਠ ਕੇ ਜਿਉਂ ਜਾਣ ਲੱਗਿਆ ਉਹ ਬੁੱਢੀ ਮਾਂ ਕਹਿਣ ਲੱਗੀ ਫਿਰ ਮੈਂ ਕੋਈ ਹੋਰ ਹਕੀਮ ਲਿਆਵਾਂ, ਕੋਈ ਹੋਰ ਤਬੀਬ ਲਿਆਵਾਂ, ਜਿਹੜਾ ਸਾਰਾ ਦਿਨ ਤੋਂ ਰੋ ਰਿਹਾ, ਸ਼ਾਮਾਂ ਪੈ ਗਈਆਂ, ਕੁਝ ਖਾਧਾ ਨਹੀਂ, ਕੁਝ ਪੀਤਾ ਨਹੀਂ, ਤੇ ਤੂੰ ਕਹਿੰਦਾ ਰੋਗੀ ਨਹੀਂ ਹੈ, ਇਹਦਾ ਮਤਲਬ ਰੋਗ ਤੇਰੀ ਪਕੜ ਦੇ ਚ ਨਹੀਂ ਆਇਆ, ਮੈਂ ਕਿਸੇ ਹੋਰ ਨੂੰ ਬੁਲਾ ਕੇ ਲਿਆਵਾਂ। ਉਹ ਤਬੀਬ ਕਹਿਣ ਲੱਗਾ ਮਾਂ ਮੇਰੇ ਕੋਲ ਐਸੀਆਂ ਔਸ਼ਧੀਆਂ ਨੇ, ਇੱਕ ਦਫਾ ਤੇ ਮਰਨ ਲੱਗਿਆ ਮਨੁੱਖ ਦੇ ਚ ਵੀ ਮੈਂ ਜਾਨ ਪਾ ਦਿੰਦਾ, ਪਰ ਮੈਂ ਕੀ ਕਰਾਂ, ਮੈਂ ਦੱਸਦਾ ਪਿਆ ਰੋਗੀ ਨਹੀਂ ਹੈ, ਨਹੀਂ ਹੈ, ਪਰ ਤੂੰ ਹੁਣ ਫਿਰ ਮੈਨੂੰ ਮਜਬੂਰ ਪਈ ਕਰਦੀਆਂ ਹੋਰ ਲਿਆਉਣਾ, ਹੋਰ ਸਾਰੇ ਤਬੀਬ ਮੇਰੇ ਸ਼ਾਗਿਰਦ ਨੇ, ਮੇਰੇ ਪੜੇ ਹੋਏ ਨੇ, ਮੇਰੇ ਸਿਖਾਏ ਹੋਏ ਨੇ, ਮੈਂ ਸ਼ਾਹੀ ਤਬੀਬ ਹਾਂ, ਅੱਛਾ ਮੈਂ ਇੱਕ ਦਫਾ ਫਿਰ ਜਾਂਚ ਪੜਤਾਲ ਕਰ ਲੈਣਾ। ਉਹਨੇ ਅੱਖਾਂ ਵੇਖੀਆਂ, ਜ਼ਬਾਨ ਵੇਖੀ, ਮੱਥੇ ਤੇ ਹੱਥ ਰੱਖਿਆ, ਜਿਉਂ ਬਾਂਹ ਪਕੜ ਕੇ ਨਬਜ਼ ਦੇਖਣ ਲੱਗਾ ਜਿਵੇਂ ਵੈਦ ਤੋਂ ਬਾਂਹ ਛੁੜਾਈ ਸੀ ਗੁਰੂ ਨਾਨਕ ਨੇ, ਸ਼ੇਖ ਸਾਦੀ ਨੇ ਛੁੜਾ ਲਈ। ਔਰ ਕਹਿੰਦੇ ਨੇ ਅਜ਼ ਸਰੇ ਬਾਲੀ ਨੇ ਮਨ ਬਰਖੈਜ਼ ਐ ਨਾਦਾਂ ਤਬੀਬ, ਦਰਦ ਮੰਦਾਂ ਇਸ਼ਕ ਰਾਹ ਦਾਰੂ ਬਜੁਜ਼ ਦੀਦਾਰੇ ਨੇ, ਐ ਨਾਦਾਨ ਤਬੀਬ ਤੈਨੂੰ ਕੁਛ ਨਹੀਂ ਸਮਝ, ਬੈਰਾਗ ਦੇ ਮਾਰਿਆਂ ਹੋਇਆਂ ਦਾ ਤੇ ਰੱਬ ਦੇ ਰਾਗ ਦੇ ਸਤਾਇਆਂ ਹੋਇਆਂ ਦਾ ਦਾਰੂ ਖੁਦਾ ਦਾ ਦੀਦਾਰ ਹੁੰਦਾ ਹੈ, ਔਰ ਕੁਛ ਵੀ ਨਹੀਂ ਆਉਂਦਾ, ਇਹ ਦੀਦਾਰ ਦੀ ਦਵਾਈ ਤੇਰੇ ਕੋਲ ਹੈ ਨਹੀਂ, ਤੂੰ ਜਾ ਇੱਕ ਪਾਸੇ। ਅਸਰੇ ਬਾਲੀ ਨੇ ਮਨ ਬਰਖੈਜ਼ ਐ ਨਾਦਾਂ ਤਬੀਬ, ਦਰਦ ਮੰਦਾਂ ਇਸ਼ਕਰਾ ਦਾਰੂ ਬਜੁਜ਼ ਦੀਦਾਰੇ ਨੇ, ਵੈਦ ਬੁਲਾਇਆ ਵੈਦਗੀ ਪਕੜ ਡੰਡੋਲੇ ਮਾਂ, ਇਹ ਭੋਲਾ ਵੈਦ ਨਾ ਜਾਣੀ ਕਰਕ ਕਰੇ ਜੇ ਮਾਂ, ਇਹਦੇ ਖੇਡ ਕੁਝ ਹੋਰ ਹੈ, ਇਹਦੇ ਸਿਲਸਿਲਾ ਕੁਛ ਹੋਰ ਹੈ, ਇਹ ਰੋਗ ਜਿਸ ਨੂੰ ਲੱਗ ਜਾਏ ਉਹਦੇ ਸਾਰੇ ਹੀ ਰੋਗ ਮਿਟ ਜਾਂਦੇ ਨੇ, ਇਹ ਰੋਗ ਐਸਾ ਹੈ ਇਹ ਸਾਰੇ ਰੋਗਾਂ ਨੂੰ ਮਿਟਾ ਦਿੰਦਾ, ਮਨੁੱਖ ਨੂੰ ਸਵਸਥ ਕਰ ਦਿੰਦਾ। ਸਾਫ ਕਿਹਾ ਗੁਰੂ ਨਾਨਕ ਨੇ ਆਦਿ ਰੋਗ ਹੈ ਰੱਬ ਤੋਂ ਵਿਛੋੜਾ, ਜਿੰਨੇ ਚਿਰ ਤੱਕ ਹੈ ਮਨੁੱਖ ਜੀਵਨ ਭਰ ਰੋਗੀ ਹੁੰਦਾ ਰਹੇਗਾ, ਹੁੰਦਾ ਇੱਕ ਰੋਗ ਜਾਏਗਾ ਦੂਸਰਾ, ਦੂਸਰਾ ਜਾਏਗਾ ਤੀਸਰਾ, ਤੀਸਰਾ ਜਾਏਗਾ ਚੌਥਾ, ਆਦਿ ਰੋਗ ਮੌਜੂਦ ਹੈ ਤਾਂ ਵਿਆਧ ਹੁੰਦੀ ਰਹੇਗੀ, ਉਪਾਧ ਹੁੰਦੀ ਰਹੇਗੀ, ਕੋਈ ਬਚਾਓ ਨਹੀਂ, ਕੋਈ ਬਚਾਓ ਨਹੀਂ, ਇਹ ਬਾਰ ਬਾਰ ਡਾਕਟਰ ਕੋਲ ਜਾਏਗਾ, ਬਾਰ ਬਾਰ ਵੈਦ ਕੋਲ ਜਾਏਗਾ, ਬਾਰ ਬਾਰ ਜਿਹੜੇ ਇਸ ਦੇ ਨਾਲ ਹਾਦਸੇ ਹੁੰਦੇ ਰਹਿਣਗੇ, ਬਾਰ ਬਾਰ ਹਾਦਸੇ ਆਉਂਦੇ ਰਹਿਣਗੇ। ਐਸਾ ਕਿਹੜਾ ਮਨੁੱਖ ਹੈ ਜਿਸ ਨਾਲ ਇਹ ਸਭ ਕੁਝ ਨਹੀਂ ਆਉਂਦਾ। ਔਰ ਅਕਸਰ ਜਦ ਮੇਰੇ ਕੋਲ ਕਈ ਆਉਂਦੇ ਨੇ, ਮੈਂ ਕਿਹਾ ਗੁਰੂ ਨੂੰ ਸੁਣਾਓ ਆਪਣੀ ਗੱਲ, ਮੂਲ ਦੇ ਸਿਲਸਿਲਾ ਇਤਨਾ ਹੈ, ਅੱਜ ਦਾ ਚੁੱਕੇ ਵਾਕ ਇਸ ਤਰ੍ਹਾਂ ਦਾ ਆ ਗਿਆ, ਇਸ ਆਧਾਰ ਤੇ ਮੈਂ ਦੱਸ ਦਿੱਤਾ, ਜਿਹਨੇ ਖਣੇ ਕੋਲ ਪੁੱਛਣ ਦੀ ਲੋੜ ਨਹੀਂ, ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ, ਜਿੰਨੇ ਚਿਰ ਤੱਕ ਆਦਿ ਰੋਗ ਮੌਜੂਦ ਹੈ ਵਿਆਧ ਰਹੇਗਾ, ਉਪਾਧ ਵੀ ਰਹੇਗੀ, ਕੋਈ ਹਾਦਸੇ ਵੀ ਹੁੰਦੇ ਰਹਿਣਗੇ, ਕੁਛ ਨਾ ਕੁਝ ਹਾਦਸੇ ਵੀ ਹੁੰਦੇ ਰਹਿਣਗੇ, ਦੁਰਘਟਨਾਵਾਂ ਵੀ ਹੁੰਦੀਆਂ ਰਹਿਣਗੀਆਂ, ਕੁਝ ਨਾ ਕੁਝ ਐਸਾ ਹੁੰਦਾ ਰਹੇਗਾ ਜੋ ਚੋਟ ਲੱਗਣ ਵਾਲੀ ਗੱਲ ਹੋਵੇਗੀ, ਉਹ ਹਾਦਸਾ ਕੋਈ ਵੀ ਹੋ ਸਕਦਾ, ਗੁਸਤਾਖੀ ਮਾਫ, ਕੋਈ ਵੀ ਹਾਦਸਾ ਹੋ ਸਕਦਾ, ਇਹ ਹਾਦਸੇ ਹੁੰਦੇ ਰਹਿਣਗੇ, ਇਹ ਉਪਾਧ ਹੁੰਦੀ ਰਹੇਗੀ, ਇਹ ਵਿਆਧ ਇਹ ਬਿਮਾਰੀਆਂ ਵੀ ਹੁੰਦੀਆਂ ਰਹਿਣਗੀਆਂ, ਉਤਨੇ ਚਿਰ ਤੱਕ ਜਿਤਨੇ ਚਿਰ ਤੱਕ ਆਦਿ ਰੋਗ ਨਹੀਂ ਮਿਟਦਾ। ਆਦਿ ਰੋਗ ਦੇ ਮਿਟਦਿਆਂ ਸਾਰੇ ਰੋਗ ਮਿਟ ਜਾਂਦੇ ਨੇ। ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਕਰਾਸ, ਤਾਂ ਕੋ ਬਿਗਨ ਨਾ ਕਹੂ ਲਾਗੇ ਜਾਂ ਕੀ ਪ੍ਰਭ ਆ ਗਏ। ਅਰਦਾਸ ਆਦ ਬਿਆਦ ਮਿੱਟੀ ਉਪਾਦ, ਜਾਲ ਨਾ ਸਾਖੇ ਤੀਨੇ ਤਾਪ। ਇਸ ਤਰ੍ਹਾਂ ਹੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਪਾਵਨ ਪਵਿੱਤਰ ਵਾਕ ਦੇ ਚ ਬਿਆਨ ਪਏ ਕਰਦੇ ਨੇ। ਛੋਟੇ ਬਾਲਕ ਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਅਜੇ ਇੱਕ ਵਰੇ ਤੋਂ ਵੀ ਛੋਟੇ ਸਨ, ਕਿਧਰੇ ਠੰਡ ਲੱਗ ਗਈ ਸੀਤ ਲਹਿਰ ਤੇ ਤਾਪ ਚੜ ਗਿਆ, ਬੁਖਾਰ ਹੋ ਗਿਆ। ਪਾਤਸ਼ਾਹ ਕੋਲ ਬੈਠੇ ਨੇ, ਗੁਰੂ ਹਰਗੋਬਿੰਦ ਮਾਸੂਮ ਬਾਲਕ ਮੱਥੇ ਤੇ ਹੱਥ ਰੱਖਿਆ, ਪ੍ਰਭੂ ਦਾ ਜਪ ਜਪਿਆ, ਠੀਕ ਹੋ ਗਏ। ਤਾਂ ਉਸ ਦਾ ਇਹ ਜ਼ਿਕਰ ਇਸ ਪਾਵਨ ਪਵਿੱਤਰ ਵਾਕ ਦੇ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਕਰ ਰਹੇ ਨੇ। ਲੜੀ ਵਾਰ ਆਪ ਅਖਰੀ ਅਰਥ ਸਰਵਨ ਕਰੋ, ਸਮਾਪਤੀ ਕਰੀਏ, ਤੁਹਾਨੂੰ ਲੇਟ ਨਾ ਕਰੀਏ। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ। ਤਾਪ ਨੂੰ ਨਾਸ ਕਰ ਦਿੱਤਾ ਹੈ, ਤਾਪ ਨੂੰ ਮਿਟਾ ਦਿੱਤਾ ਹੈ। ਹਾਂਜੀ, ਅਨਹਦ ਦੀਆਂ ਸ਼ਹਿਨਾਈਆਂ ਵਜਣ ਲੱਗ ਪਈਆਂ, ਅਨਾਹਦ ਨਾਗ। ਇਹਦਾ ਖੁਲਾਸਾ ਫਿਰ ਕਿਸੇ ਵਕਤ ਕਰਾਂਗੇ, ਕਿਉਂਕਿ ਇਹ ਵੀ ਇਤਨਾ ਹੀ ਟਾਈਮ ਮੰਗਦਾ ਜਿਤਨਾ ਮੈਂ ਇਹ ਆਦਿ ਰੋਗ ਦੇ ਤੁਹਾਡੇ ਸਾਹਮਣੇ ਖੁਲਾਸਾ ਕੀਤਾ ਹੈ। ਅਨਾਹਦ ਦੇ ਵਾਜੇ ਬਿਨਾਂ ਚੋਟ ਤੋਂ ਜੋ ਵੱਜਦੇ ਨੇ, ਢੋਲ ਹੈ ਕੋਈ ਨਹੀਂ ਵੱਜ ਰਿਹਾ, ਸ਼ਹਿਨਾਈ ਤੇ ਹੈ ਨਹੀਂ ਵੱਜ ਰਹੀ ਹੈ, ਸਿਤਾਰ ਤੇ ਹੈ ਨਹੀਂ ਵੱਜ ਰਹੀ ਹੈ, ਬੀਨਾ ਤੇ ਹੈ ਨਹੀਂ ਵੱਜ ਰਹੀ ਹੈ, ਬਿਨਾਂ ਚੋਟ ਤੋਂ ਵੱਜ ਰਹੀ ਹੈ। ਇਹ ਅਨਾਹਤ ਦੇ ਵਾਜੇ ਨੇ, ਪ੍ਰਭੂ ਚਿੰਤਨ ਨਾਲ ਅੰਦਰ ਵੱਜਣ ਲੱਗ ਪੈਂਦੇ ਨੇ, ਅਨਾਹਤ ਦੇ ਸਾਜ ਵੱਜਣ ਲੱਗ ਪਏ ਨੇ। ਹਾਂਜੀ, ਪਰਮਾਤਮਾ ਨੇ ਸਾਰੇ ਕਲਿਆਣ ਕਰ ਦਿੱਤੇ, ਸਾਰੇ ਸੁੱਖ ਕਰ ਦਿੱਤੇ, ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਹੈ। ਇਹ ਪਰਿਪੂਰਨ ਪਰਮਾਤਮਾ ਨੇ ਆਪ ਰੱਖ ਲਿਆ ਆਪਣਾ ਹੱਥ ਦੇ ਕੇ। ਹਾਂਜੀ, ਬੇਦਨ ਬਿਆਰ ਬੁਖਾਰ ਤਾਪ ਇਹ ਪ੍ਰਭੂ ਨੇ ਆਪ ਦੂਰ ਕਰ ਦਿੱਤਾ ਹੈ, ਕਿਉਂਕਿ ਉਹ ਆਪ ਆਣ ਵਸਿਆ ਹੈ। ਜੈਸੇ ਮਹਾਰਾਜ ਕਹਿੰਦੇ, ਨਸ ਵੰਜੋ ਕਿਲ ਬਿਖੋ ਕਰਤਾ ਘਰ ਆਇਆ। ਹੁਣ ਪ੍ਰਭੂ ਮੇਰੇ ਘਰ ਦੇ ਚ ਆਇਆ, ਭੱਜ ਜਾਓ ਤੁਸੀਂ, ਨਸ ਜਾਓ। ਇੱਕ ਸੂਫੀ ਤੇ ਇੱਥੇ ਤੱਕ ਕਹਿੰਦਾ, ਅਗਰ ਗਮ ਲਸ਼ਕਰ ਅੰਗੇ ਇਜ਼ਤ, ਐ ਗਮ ਤੂੰ ਪੂਰੇ ਲਾਓ ਲਸ਼ਕਰ ਨਾਲ ਆਵੇ, ਤੇ ਗਮ ਕਦੀ ਇਕੱਲਾ ਨਹੀਂ ਆਉਂਦਾ, ਦੁੱਖ ਕਦੀ ਇਕੱਲਾ ਨਹੀਂ ਆਉਂਦਾ, ਆਪਣੇ ਨਾਲ ਪੂਰੀ ਸੈਨਾ ਲੈ ਕੇ ਆਉਂਦਾ। ਅਗਰ ਗਮ ਲਸ਼ਕਰ ਅੰਗੇ ਇਜ਼ਤ ਕਿ ਹੂਨੇ ਆਸ਼ਕਾਂ ਰੇ ਇਜ਼ਤ, ਇਹ ਫਕੀਰ ਕਹਿੰਦਾ ਮੈਂ ਪ੍ਰੇਮੀ ਦਾ ਤੂੰ ਖੂਨ ਕਰੇ, ਐ ਗਮ ਆਪਣਾ ਲਾਓ ਲਸ਼ਕਰ ਲੈ ਕੇ। ਅਗਰ ਗਮ ਲਸ਼ਕਰ ਅੰਗੇ ਜਦ ਕਿ ਹੂਨੇ ਆਸ਼ਕਾਂ ਰੇ ਜਦ, ਮਨੋ ਸਾਖੀ ਬਹਿਮ ਸਾਜ਼ਮ ਬ ਬੁਨਿਆ ਦਸ਼ਵ ਬਰੰਦਾਜ਼ਮ। ਜਿਤਨੇ ਚਿਰ ਤੱਕ ਪਰਮਾਤਮਾ ਦੀ ਯਾਦ, ਖੁਦਾ ਦੀ ਯਾਦ ਮੇਰੇ ਕੋਲ ਹੈ, ਐ ਗਮ ਮੈਂ ਤੇਰੇ ਲਸ਼ਕਰ ਦੀਆਂ ਜੜ੍ਹਾਂ ਹੀ ਪੁੱਟ ਕੇ ਰੱਖਦੇ ਹਾਂ, ਸਾਰਿਆਂ ਦੀਆਂ ਜੜ੍ਹਾਂ ਪੁੱਟ ਕੇ ਰੱਖਦੇ ਹਾਂ। ਵ ਬੁਨਿਆ ਦਸ਼ ਬਰੰਦਾਜ਼ਮ, ਮੈਂ ਤੇ ਸਾਰਿਆਂ ਦੀਆਂ ਬੁਨਿਆਦਾਂ ਹਿਲਾ ਕੇ ਰੱਖਦੇ ਹਾਂਗਾ। ਗਮ ਕੀ ਆਉਂਦਾ, ਦੁੱਖ ਕੀ ਆਉਂਦਾ, ਮੈਂ ਤੇ ਸਾਰਿਆਂ ਦੀਆਂ ਜੜ੍ਹਾਂ ਪੁੱਟ ਕੇ ਰੱਖਦੇ ਹਾਂਗਾ, ਜਿਤਨੇ ਚਿਰ ਤੱਕ ਮੇਰੇ ਹਿਰਦੇ ਚ ਮੇਰਾ ਖੁਦਾ ਬੈਠਾ ਹੈ, ਜਿਤਨੇ ਚਿਰ ਤੱਕ ਉਹਦੀ ਜੋ ਹੈ ਸਿਮਰਤੀ ਜੋ ਹੈ ਚੱਲਦੀ ਹੈ, ਤਾਂ ਸਾਰੇ ਕਲਿਆਣ ਖੇਮ ਕੁਸ਼ਲ ਉਸ ਪ੍ਰਭੂ ਨੇ ਆਪਣਾ ਹੱਥ ਦੇ ਕੇ ਕਰ ਦਿੱਤੇ ਨੇ। ਹਾਂਜੀ, ਹਰੀ ਦਾ ਨਾਮ ਜਪ ਜਪ ਕੇ ਸੰਤ ਜਨ ਸਾਧ ਜਨ ਆਨੰਦਿਤ ਹੁੰਦੇ ਨੇ, ਆਪਣੇ ਹਿਰਦਿਆਂ ਨੂੰ ਰਸ ਨਾਲ ਭਰ ਲੈਂਦੇ ਨੇ, ਹਰੇ ਭਰੇ ਹੋ ਜਾਂਦੇ ਨੇ। ਹਾਂਜੀ, ਇਸ ਹਾਲਤ ਦੇ ਜਦ ਅੰਦਰ ਖੁਦਾ ਬੈਠਾ, ਉਹ ਜੋ ਕੁਝ ਕਹਿੰਦਾ ਹੈ, ਜੋ ਕੁਝ ਮੰਗਦਾ ਹੈ, ਹੋ ਹੀ ਜਾਂਦਾ, ਹੋ ਹੀ ਜਾਂਦਾ, ਕਿਉਂਕਿ ਉਸਦੀ ਮੰਗ ਖੁਦਾ ਹੀ ਮੰਗ ਆਉਂਦੀ ਹੈ, ਉਹਦੇ ਤੇ ਸੱਚ ਦੀ ਮੋਹਰ ਆਉਂਦੀ ਹੈ, ਉਹ ਪੂਰੀ ਹੁੰਦੀ ਜਾ ਰਹੀ ਹੈ। ਹਾਂਜੀ, ਉਹ ਆਪਣੇ ਭਗਤਾਂ ਨੂੰ, ਆਪਣੇ ਸੰਤਾਂ ਨੂੰ ਦਿੰਦਾ ਦਿੰਦਾ। ਹਾਂਜੀ, ਉਸ ਪਰਿਪੂਰਨ ਪਰਮਾਤਮਾ ਨੇ ਆਪਣਾ ਹੀ ਹੱਥ ਦੇ ਕੇ ਹਰ ਗੋਬਿੰਦ ਨੂੰ ਰੱਖ ਲਿਆ, ਬਚਾ ਲਿਆ। ਹਾਂਜੀ, ਮੈਂ ਇਹ ਸੱਚੀ ਗੱਲ ਆਖ ਰਿਹਾ ਕਿ ਉਹਦੀ ਮਿਹਰ ਹੁੰਦੀ ਹੈ ਤੇ ਤਿੰਨੇ ਤਾਪ ਨਾਸ ਹੋ ਜਾਂਦੇ ਨੇ, ਉਹਦਾ ਚਿੰਤਨ ਚੱਲਦਾ ਹੈ ਤਾਂ ਸਾਰੇ ਰੋਗ ਮਿਟ ਜਾਂਦੇ ਨੇ, ਆਦ ਬੇਆਦ।